मैं कुछ ते कुछ कर देवै हे रत जिन को नर गन सेवै अवसर पाए पीर पुन आए करामात कामल समदाए।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत वड्डे भाग के दीन दुनिया दे मालक सर्बसांझी वालता दे सांझे रैबर असमार जैसे जीवां दे कली काल दे जीवां दे उधार करता धन धन श्री गुरु ग्रंथ साहिब जी महाराज पातशाह दे पावन पवित्र चरणा कमलां च संध्या वेले दे सजे हुए दीवाना च जुड़ के सतगुरां दे पावन पवित्र इतिहास की चल रही लड़ीवार कथा बहुत ही अदब सत्कार प्यार नाल सरवण कर रहे हैं। पंचम पातशाह शहीदां दे सरताज सतगुरु धन गुरु अर्जन देव साहिब जी महाराज जी की शहादत दे प्रसंग चल रहे ने। बहुत ही करुणामयी वैरागमयी कथा है कि पंचम पातशाह श्री गुरु अर्जन देव साहिब जी महाराज जी नूं दीवान चंदू ने जिस वेले देग दे पानी च उबालिया इहदा मन नहीं पतीजिया उस तो अगले दिन आके सतगुरां नूं ताड़ना भरे लफ्जां विच कई शब्द ने बोले ने और पंजवें पातशाह जी महाराज जी नूं तपदे हुए रेते विच बिठाउण वास्ते हुक्म कीता है। तपदा ते खौलदा होया रेता सी उस रेत विच महाराज पंजवें पातशाह नूं बिठाया है और रेत विच बिठा के दा मन नहीं पतीजिया ते फिर कड़छे भर भर के रेता दे सतगुरां दे शरीर ते पाए ने। दो पहरां तक सतगुरां दे तन ते रेता पाउंदा रहा थले अग बलदी रही पर सतगुरु सच्चे पातशाह जी अपने आशे तो टस तो मस नहीं होए अड़ोल निस्ते नाल चौंकड़ा मार के बैठे रहे। दो पहरां तो बाद सतगुरां नूं रेता तो उठा के फिर बिठाया सारा शरीर पंचम पातशाह जी का छाले छाले हो गया है। सारे तन की चमड़ी अग्नि दे सेक करके जल चुकी है। रात का समा होया ते 84 सिद्धा समेत गोरखनाथ आप प्रगट होया जिहड़े करामाती अजमती लोग सी उन्हां विच खलबली मच गई खड़बड़ाहट मच गई कि यह की हो रहा है। गोरखनाथ ने आके बेनती की महाराज जे आप जी की आग्या होवे ते असी इस पापी चंदू वाली जिहड़ी घर की जगह है उन्नी जगह ही धरती ही पुठी करके उल्टी करके गर्क कर दईए ता जो मुड़ के किसी महापुरख नूं किसी महात्मा नूं किसी संत नूं कोई दुख ना देवे। जे महाराज इहनूं कोई फल ना दिता ते आउण वाले समें च महापुरखां नूं हर कोई पकड़ के दुख देवेगा तसीहे देवेगा। पंचम पातशाह जी कहण लगे गोरखनाथ जी ऐसा नहीं होवेगा ते साड़ी अपनी रची हुई रचना है साड़ी अपनी रची हुई लीला है इहदे विच किसे जीव दे अख्तियार कुछ नहीं है। तुसी मैनू सिर्फ यह असीस दिओ कि असी अडोल हो के इस निश्चे दे उत्ते अपने प्राण त्याग सकीए अजर जरन दी अवस्था नूं अपने हिरदे च धारण करके इस अवस्था विच ही अडोलता सहित अपना तन त्याग देईए। असी तां तन त्यागना ही है। यह सुन के गोरखनाथ दे समेत जिन्ने सिद्ध सन ये वापस मुड़े ने और सतगुरु सच्चे पातशाह जी महाराज जी दे पास अनेकां करामाती पीर आ रहे ने वो भी आके सतगुरां नूं बेनतियां कर रहे ने आओ मन बिरतियां एकागर करके सतगुरु जी का पावन पवित्र इतिहास सरवण करिए। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸੁਣ ਕਰ ਧੰਨ ਧੰਨ ਕਹਿ ਗਏ ਗੁਰਮੁਖ ਦੇਖ ਨਾ ਸਿੱਧ ਪ੍ਰਗਟੇ
ਸਤਿਗੁਰਾਂ ਦੇ ਬਚਨ ਸੁਣ ਕੇ ਜਿਹੜੇ ਸਿੱਧ ਸਨ ਧੰਨ ਗੁਰੂ ਅਰਜਨ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਕਹਿੰਦਿਆਂ ਧੰਨ ਧੰਨ ਕਹਿ ਕੇ ਵਾਪਸ ਚਲੇ ਗਏ ਨੇ ਸਤਿਗੁਰਾਂ ਦਾ ਰੁੱਖ ਜਾਣ ਕੇ ਕਿਸੇ ਵੀ ਸਿੱਧ ਨੇ ਆਪਣੀ ਕੋਈ ਸਿੱਧੀ ਪ੍ਰਗਟ ਨਹੀਂ ਕੀਤੀ ਆਪਣੀ ਕੋਈ ਕਰਾਮਾਤ ਪ੍ਰਗਟ ਨਹੀਂ ਕੀਤੀ
ਛਿਨ ਮੈਂ ਕੁਛ ਤੇ ਕੁਛ ਕਰ ਦੇਵੈ ਹਿਰਤ ਜਿਨ ਕੋ ਨਰਗਨ ਸੇਵੈ
ਨਹੀਂ ਤਾਂ ਸਿੱਧ ਏਡੇ ਕਰਾਮਾਤੀ ਸਨ ਇਤਨੇ ਅਜਮਤੀ ਸੀ ਕਿ ਇੱਕ ਛਿਨ ਵਿਚ ਕੁਝ ਤੋਂ ਕੁਝ ਕਰ ਸਕਦੇ ਸੀ ਜੋ ਚਾਹੇ ਕਰ ਸਕਦੇ ਸੀ ਇਹੋ ਜਿਹੇ ਕਰਾਮਾਤੀ ਅਜਮਤੀ ਸਨ ਇਨ੍ਹਾਂ ਸਿੱਧਾਂ ਦੀਆਂ ਇਹੋ ਜਿਹੀਆਂ ਅਜਮਤਾਂ ਕਰਾਮਾਤਾਂ ਨੂੰ ਵੇਖ ਕੇ ਹੀ ਲੋਕ ਇਨ੍ਹਾਂ ਦੀ ਸੇਵਾ ਕਰਦੇ ਸਨ ਇਨ੍ਹਾਂ ਦਾ ਭੈ ਮੰਨ ਕੇ ਇਨ੍ਹਾਂ ਕੋਲੋਂ ਡਰਦੇ ਸਨ
ਅਵਸਰ ਪਾਏ ਪੀਰ ਪੁਨ ਆਏ ਕਰਾਮਾਤ ਕਮਲ ਸਮਦਾਏ
ਜਦੋਂ ਅਵਸਰ ਪ੍ਰਾਪਤ ਹੋਇਆ ਤੇ ਅਨੇਕਾਂ ਕਰਾਮਾਤੀ ਪੀਰ ਵੀ ਚੱਲ ਕੇ ਆਏ ਸਤਿਗੁਰਾਂ ਦੇ ਕੋਲ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਪੀਰ ਆਏ ਜਿਹੜੇ ਕਰਾਮਾਤਾਂ ਵਿਚ ਕਾਮਲ ਸਨ ਉਨ੍ਹਾਂ ਕਰਾਮਾਤਾਂ ਵਿਚ ਕਾਮਲ ਪੀਰਾਂ ਵਿਚ ਇਕ ਪੀਰ ਸਾਈ ਮੀਆਂ ਮੀਰ ਜੀ ਇਹ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਏ ਹਨ
ਨਮੋ ਕਰੀ ਹੋਏ ਖਰੇ ਅਗਾਰੇ ਕਿਉਂ ਤੁਮ ਸੋ ਕੱਟ ਤਨ ਭਾਰੇ
ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ ਮਹਾਰਾਜ ਜੀ ਦੇ ਅੱਗੇ ਖਲੋ ਗਏ ਨੇ ਪੀਰ ਜੀ ਹੱਥ ਜੋੜ ਕੇ ਬੇਨਤੀ ਕਰਦਿਆਂ ਕਹਿਣ ਲੱਗੇ ਸਤਿਗੁਰੂ ਆਪ ਜੀ ਆਪਣੇ ਤਨ ਤੇ ਆਪਣੇ ਸਰੀਰ ਤੇ ਇਤਨਾ ਭਾਰੀ ਕਸ਼ਟ ਕਿਉਂ ਸਹਿਣ ਕਰ ਰਹੇ ਹੋ ਇਤਨਾ ਕਸ਼ਟ ਇਤਨਾ ਤਸ਼ੱਦਦ ਆਪ ਜੀ ਆਪਣੇ ਸਰੀਰ ਤੇ ਕਿਉਂ ਝੱਲ ਰਹੇ ਹੋ ਗਰੀਬ ਨਵਾਜ ਜੀ
ਅਤੇ ਦੁਸ਼ਟ ਤੋਂ ਬਿਲਮ ਨਾ ਲਾਵੇ ਆਗਿਆ ਤਨਕ ਆਪ ਕੀ ਪਾਵੇ
ਮਹਾਰਾਜ ਜੀ ਆਪ ਜੀ ਦੀ ਤਨਕ ਮਾਤਰ ਆਗਿਆ ਮਿਲ ਜਾਏ ਤੇ ਇਸ ਪਾਪੀ ਚੰਦੂ ਦਾ ਖਾਨਦਾਨ ਹੀ ਖਤਮ ਕਰਕੇ ਰੱਖ ਦੇਈਏ ਇਹਦੀਆਂ ਕੁੱਲਾਂ ਹੀ ਗਰਕ ਕਰਕੇ ਰੱਖਦੀ ਇਸ ਪਾਪੀ ਨੂੰ ਹੁਣੇ ਹੀ ਵੇਖਦੇ ਅੱਖ ਦੇ ਫੋਰ ਵਿਚ ਮਾਰ ਮੁਕਾਈਏ ਮਹਾਰਾਜ ਜੀ ਆਪ ਜੀ ਦੀ ਸਿਰਫ ਤਨਕ ਮਾਤਰ ਹੀ ਆਗਿਆ ਪ੍ਰਾਪਤ ਹੋ ਜਾਵੇ
ਸਭ ਸੋ ਸਾਦਰ ਬਾਕੀ ਉਚਾਰੇ ਕਿਉਂ ਤੁਮ ਨਾਨਾ ਦ੍ਰਿਸ਼ਟ ਨਿਹਾਰੇ
ਨਾਨਾ ਪ੍ਰਕਾਰ ਦੀ ਦ੍ਰਿਸ਼ਟੀ ਵਾਲੇ ਇਨ੍ਹਾਂ ਪੀਰਾਂ ਨੂੰ ਮਹਾਰਾਜ ਜੀ ਉਪਦੇਸ਼ ਦੇਣ ਲੱਗੇ ਸਾਈ ਮੀਆਂ ਮੀਰ ਜੀ ਨੂੰ ਕਹਿਣ ਲੱਗੇ ਸਾਈ ਜੀ ਕਿਉਂ ਤੁਸੀਂ ਆਪਣੀ ਦ੍ਰਿਸ਼ਟੀ ਵਿਚ ਨਾਨਾਪਣੇ ਦੀ ਨਜ਼ਰ ਨਾਲ ਕਿਉਂ ਵੇਖਦੇ ਹੋ ਕਿ ਵਖਰੇਵੇਂ ਦੀ ਦ੍ਰਿਸ਼ਟੀ ਨਾਲ ਕਿਉਂ ਵੇਖਦੇ ਹੋ ਇਹ ਜਿਹੜੀ ਨਾਨਾ ਤਵ ਦੀ ਦ੍ਰਿਸ਼ਟੀ ਹੈ ਵਖਰੇਵੇਂ ਵਾਲੀ ਜਿਹੜੀ ਦ੍ਰਿਸ਼ਟੀ ਹੈ ਇਹਨੂੰ ਆਪਣੇ ਹਿਰਦੇ ਵਿਚੋਂ ਤਿਆਗੋ
ਇੱਕ ਆਤਮਾ ਪੂਰਨ ਸੱਚ ਜਗਤ ਅਕਾਰ ਜਾਨ ਸਭ ਕੱਚ
ਉਹ ਆਤਮਾ ਹੀ ਸਾਰਿਆਂ ਵਿਚ ਭਰਪੂਰਨ ਹੈ ਚੰਦੂ ਵਿਚ ਵੀ ਤਾਂ ਆਤਮਾ ਹੀ ਵਸਦੀ ਹੈ ਨਾ ਪਰਮੇਸ਼ਰ ਦੀ ਇਹਦੇ ਵਿਚ ਵੀ ਆਤਮਾ ਵੇਖੋ ਤੁਸੀਂ ਚੰਦੂ ਦਾ ਬਾਹਰਲਾ ਆਕਾਰ ਸਰੀਰ ਨਾ ਵੇਖੋ ਬਾਹਰਲਾ ਜਿਹੜਾ ਆਕਾਰ ਹੈ ਉਹ ਤਾਂ ਕੱਚਾ ਹੈ ਬਿਨਸ ਜਾਣ ਵਾਲਾ ਨਾਸ਼ਵਾਨ ਹੈ ਤੁਸੀਂ ਇਹਦੇ ਅੰਦਰ ਜਿਹੜੀ ਪਰਮੇਸ਼ਰ ਦੀ ਪ੍ਰਮਾਤਮਾ ਦੀ ਆਤਮਾ ਹੈ ਉਸ ਇੱਕ ਆਤਮਾ ਨੂੰ ਸਾਰੇ ਜਗਤ ਵਿਚ ਵੇਖੋ ਕਿ ਇੱਕੋ ਆਤਮਾ ਸੂਤਰ ਵਾਂਗੂ ਸਾਰਿਆਂ ਵਿਚ ਪਰੋਈ ਹੋਈ ਹੈ ਜਿਵੇਂ ਮੋਤੀਆਂ ਦੇ ਵਿਚ ਧਾਗਾ ਪਰੋਇਆ ਹੁੰਦਾ ਹੈ ਇੱਦਾਂ ਸਾਰੇ ਸਰੀਰਾਂ ਵਿਚ ਸਾਰੇ ਜਗਤ ਵਿਚ ਪਰਮਾਤਮਾ ਦੀ ਆਤਮਾ ਪਰੋਈ ਹੋਈ ਹੈ ਉਸ ਇੱਕ ਆਤਮ ਸੱਤਾ ਨੂੰ ਆਪ ਜੀ ਵੇਖਣਾ ਕਰੋ ਔਰ ਇਹ ਨਾਨਾ ਪ੍ਰਕਾਰ ਦੀ ਜਿਹੜੀ ਦ੍ਰਿਸ਼ਟੀ ਦਾ ਭੇਦਵਾਦੀ ਦ੍ਰਿਸ਼ਟੀ ਹੈ ਇਹਦਾ ਤਿਆਗ ਕਰੋ
ਅਮਰੇ ਤਨ ਤਿਆਗਨ ਮੈਂ ਐਸੇ ਕਾਰਨ ਅਨਕ ਜਾਨੀ ਹੈ ਤੈਸੇ
ਸਾਡਾ ਸਰੀਰ ਤਿਆਗਣ ਦੇ ਵਿਚ ਸਾਡੇ ਸਰੀਰ ਤਿਆਗਣ ਦੇ ਵਿਚ ਅਨੇਕਾਂ ਕਾਰਨ ਹਨ ਕਈ ਕਾਰਨ ਨੇ ਕਿ ਅਸੀਂ ਇਹ ਸਰੀਰ ਤਿਆਗ ਰਹੇ ਹਾਂ ਅਸੀਂ ਤਾਂ ਇਹ ਸਰੀਰ ਤਿਆਗਣਾ ਹੀ ਹੈ ਕਿਉਂਕਿ ਸਾਡੇ ਤਨ ਦੇ ਤਿਆਗਣ ਦਾ ਸਮਾਂ ਜਿਹੜਾ ਹੈ ਉਹ ਨੇੜੇ ਆ ਚੁੱਕਾ ਹੈ ਨਜ਼ਦੀਕ ਆ ਚੁੱਕਾ ਹੈ
ਸਮਾਂ ਸੁਪਹੁੰਚਿਓ ਲਕ ਚਿਤ ਰਾਚੇ ਕਰਿਓ ਚਾਹੇ ਹਮ ਸਭ ਕੋ ਸਾਚੇ
ਅਸੀਂ ਸਮਾਂ ਵੇਖਿਆ ਆਪਣੇ ਤਨ ਦਾ ਕਿ ਸਾਡੇ ਸਰੀਰ ਦਾ ਸਮਾਂ ਨੇੜੇ ਆ ਪਹੁੰਚਿਆ ਹੈ ਇਹ ਹੁਣ ਤਨ ਤਿਆਗਣਾ ਇਸ ਕਰਕੇ ਅਸੀਂ ਉਹ ਸਭ ਕੁਝ ਸੱਚ ਕਰਕੇ ਵਿਖਾਉਣਾ ਚਾਹੁੰਦੇ ਹਾਂ ਜੋ ਹੋਣਾ ਹੈ ਉਹੀ ਅਸੀਂ ਪ੍ਰਗਟ ਕਰਕੇ ਵਿਖਾਉਣਾ ਚਾਹੁੰਦੇ ਹਾਂ
ਆਪ ਆਪਣੇ ਥਾਨ ਸਿਧਾਵੋ ਹਮਰੀ ਖੇਲ ਵਿੱਚ ਨਾ
ਆਓ। ਤੁਹਾਡਾ ਆਉਣਾ ਸਿਰ ਮੱਥੇ ਕਿ ਤੁਸੀਂ ਆਏ ਹੋ, ਪਰ ਹੁਣ ਤੁਸੀਂ ਵਾਪਸ ਆਪੋ ਆਪਣੀਆਂ ਥਾਵਾਂ ਤੇ ਚਲੇ ਜਾਓ। ਇਹ ਸਾਡੀ ਆਪਣੀ ਰਚੀ ਹੋਈ ਖੇਡ ਹੈ, ਇਹਦੇ ਵਿੱਚ ਤੁਸੀਂ ਕਿਸੇ ਪ੍ਰਕਾਰ ਦੀ ਦਖਲ ਅੰਦਾਜ਼ੀ ਨਾ ਕਰੋ। ਨਾਲੇ ਸਾਹਿਬ ਨੇ ਕਿਹਾ, ਪੀਰ ਜੀ ਕਿਆ ਹੁਆ ਤਨ ਜਲ ਰਹਾ, ਮਨ ਸ਼ਾਂਤ ਹੈ ਹਰੀ ਨਾਮ ਸੇ। ਤੁਹਾਨੂੰ ਤਨ ਸੜਦਾ ਵਿਖਦਾ ਜਲਦਾ ਵਿਖਦਾ ਹੈ, ਪਰ ਅਸਲ ਵਿੱਚ ਸਾਡਾ ਜਿਹੜਾ ਅੰਦਰਲਾ ਮਨ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਸ਼ੀਤਲ ਤੇ ਠੰਡਾ ਹੋ ਰਿਹਾ। ਉਥੇ ਤੱਕ ਚੰਦੂ ਦਾ ਭੇਜਿਆ ਹੋਇਆ ਇਹ ਸੇਕ ਨਹੀਂ ਜਾਂਦਾ, ਉਥੇ ਤੱਕ ਇਹ ਤਪਸ਼ ਨਹੀਂ ਪਹੁੰਚਦੀ, ਉਥੇ ਤੱਕ ਇਹ ਗਰਮੀ ਨਹੀਂ ਪਹੁੰਚਦੀ। ਸਾਡਾ ਉਹ ਹਿਰਦਾ, ਸਾਡਾ ਉਹ ਮਨ ਠੰਡਾ ਠਾਰ ਤੇ ਸ਼ੀਤਲ ਹੈ। ਪੀਰ ਜੀ ਤੁਸੀਂ ਜਾਓ ਆਪੋ ਆਪਣੇ ਆਸਣਾ ਤੇ ਵਾਪਸ ਚਲੇ ਜਾਓ। ਤੁਹਾਨੂੰ ਸਾਡੀ ਇਸ ਖੇਡ ਦੇ ਵਿੱਚ ਆਉਣ ਦੀ ਲੋੜ ਨਹੀਂ, ਸਾਡੀ ਇਸ ਖੇਡ ਵਿੱਚ ਤੁਸੀਂ ਨਾ ਆਓ।
ਸੁਨਤ ਧਨ ਕਹਿ ਕਰ ਸਭ ਗਏ, ਸਵਾਧਾਨ ਚਾਤਰ ਸਭ ਭਏ।
ਸੁਣ ਕੇ ਜਿੰਨੇ ਪੀਰ ਸਾਈ ਮੀਆਂ ਮੀਰ ਜੀ ਨਾਲ ਹੋਰ ਵੀ ਕਈ ਪੀਰ ਆਏ ਸਨ, ਸਭ ਸਤਿਗੁਰਾਂ ਦੇ ਬਚਨ ਸੁਣ ਕੇ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਕਹਿ ਕੇ ਵਾਪਸ ਮੁੜ ਗਏ। ਤੇ ਜਦੋਂ ਇਹ ਆਏ ਸਨ, ਸਿੱਧ ਆਏ ਸਨ, ਉਦੋਂ ਜਿਹੜੇ ਉਹ ਜਿੰਨੇ ਸਿਪਾਹੀ ਸਨ ਨਾ ਪਹਿਰੇ ਤੇ ਖਲੋਤੇ ਹੋਏ, ਉਹ ਸਾਰੇ ਸਿਪਾਹੀ ਬੇਹੋਸ਼ ਹੋ ਗਏ ਸੀ, ਮੂਰਛਿਤ ਹੋ ਗਏ ਸੀ। ਜਦੋਂ ਇਹ ਵਾਪਸ ਗਏ, ਇਹਨਾਂ ਦੇ ਜਾਣ ਦੀ ਦੇਰੀ ਸੀ ਕਿ ਜਿੰਨੇ ਸਿਪਾਹੀ ਸਨ ਉਹਨਾਂ ਨੂੰ ਮੁੜ ਕੇ ਫੇਰ ਉਸ ਹੋਸ਼ ਆ ਗਈ, ਸਾਰੇ ਸਿਪਾਹੀ ਮੁੜ ਕੇ ਫੇਰ ਸਾਵਧਾਨ ਹੋ ਗਏ।
ਕਹੇ ਪਰਸ ਪਰ ਸੁਪਤੇ ਸਾਰੇ, ਚਲੇ ਜਾਤ ਲਕ ਚੰਦੂ ਮਾਰੇ।
ਵਕਤ ਸਿਪਾਹੀ ਸਾਰੇ ਸਾਵਧਾਨ ਹੋਏ ਤੇ ਇਕ ਦੂਜੇ ਵੱਲ ਵੇਖਣ ਲੱਗੇ, ਇਕ ਦੂਜੇ ਵੱਲ ਵੇਖ ਕੇ ਗੱਲਾਂ ਕਰਦੇ, ਕਹਿੰਦੇ ਪਤਾ ਨੀ ਕੀ ਹੋਇਆ ਸੀ, ਇਕੋ ਦਮ ਸਾਰਿਆਂ ਨੂੰ ਨੀਂਦ ਆ ਗਈ ਇਕੱਠਿਆਂ ਨੂੰ। ਉਹ ਕਹਿੰਦਾ ਭਾਈ, ਦੂਜਾ ਕਹਿੰਦਾ ਮੈਂ ਵੀ ਸੌਂ ਗਿਆ ਸੀ, ਦੂਜਾ ਕਹਿੰਦਾ ਮੈਂ ਵੀ ਸੌਂ ਗਿਆ ਸੀ। ਕਹਿੰਦੇ ਇਕ ਦੂਜੇ ਨੂੰ ਪੁੱਛਦਿਆਂ ਗੱਲਾਂ ਕਰਦਿਆਂ ਕਹਿੰਦੇ ਆਪਾਂ ਸਾਰੇ ਹੀ ਸੌਂ ਗਏ ਸੀ, ਜੇ ਕਿਤੇ ਗੁਰੂ ਅਰਜਨ ਸਾਹਿਬ ਜੀ ਇਥੋਂ ਉੱਠ ਕੇ ਚਲੇ ਜਾਂਦੇ ਤੇ ਚੰਦੂ ਨੇ ਆਪਣਾ ਨੂੰ ਜਿਉਂਦਿਆਂ ਨਹੀਂ ਸੀ ਛੱਡਣਾ। ਜਿਹੋ ਜਿਹਾ ਕਰੂਰ ਹੈ ਚੰਦੂ, ਉਹਨੇ ਆਪਣਾ ਪਰਿਵਾਰ ਤੱਕ ਨਹੀਂ ਸੀ ਛੱਡਣਾ, ਉਹਨੇ ਸਾਨੂੰ ਕਹਾਣੀ ਚ ਪੀੜ ਕੇ ਰੱਖ ਦੇਣਾ ਸੀ।
ਇਕ ਆਸਨ ਗੁਰ ਤੇਰੇ ਸਤਾਨੂੰ।
ਇਦਾਂ ਕਹਿ ਕੇ ਜਿੰਨੇ ਸਿਪਾਹੀ ਸਨ ਸਾਵਧਾਨ ਹੋ ਗਏ, ਇਨ੍ਹਾਂ ਨੇ ਢਾਲਾਂ ਤੇ ਕਿਰਪਾਨਾਂ ਆਪਣੇ ਹੱਥਾਂ ਚ ਪਕੜੀਆਂ, ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਕੇ ਖਲੋ ਗਏ। ਇਧਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਰਾਤ ਦਾ ਸਮਾਂ ਇਕੋ ਆਸਣ ਤੇ ਅਡੋਲ ਬੈਠੇ ਨੇ। ਚੌਥੀ ਰਾਤ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਕੋ ਆਸਣ ਤੇ ਬੈਠੇ ਆ। ਤਿੰਨ ਦਿਨ ਬੀਤ ਚੁੱਕੇ ਨੇ, ਚਾਰ ਰਾਤਾਂ, ਚੌਥੀ ਰਾਤ ਚੱਲ ਰਹੀ ਹੈ। ਅਡੋਲ ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਕੋ ਆਸਣ ਤੇ ਬੈਠੇ ਹਨ।
ਸਕਲ ਜਾਮਨੀ ਗਈ ਬਿਆਏ, ਦਿਵਸ ਚੜੇ ਉਥ ਪਾਪੀ ਆਏ।
ਸਾਰੀ ਰਾਤ ਬੈਠਿਆਂ ਬੀਤ ਗਈ ਹੈ, ਸਿਪਾਹੀ ਪਹਿਰੇ ਤੇ ਖਲੋਤੇ ਰਹੇ, ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਅਡੋਲ ਸਮਾਧੀ ਚ ਬੈਠੇ ਨੇ। ਅਗਲਾ ਦਿਨ ਚੜ ਗਿਆ, ਦਿਨ ਚੜਿਆ ਵੇਖ ਕੇ ਚੰਦੂ ਪਾਪੀ ਉੱਠਿਆ, ਕਰੂਰ ਕਰਮੀ ਭੈੜੇ ਕਰਮਾਂ ਚ ਪ੍ਰਵਿਰਤ ਹੋਇਆ ਪਾਪੀ ਚੰਦੂ ਉਸ ਵਕਤ ਉੱਠਿਆ ਹੈ।
ਦਿਵਸ ਚੜੇ ਉਠ ਪਾਪੀ ਆਏ,
ਉਸੇ ਵੇਲੇ ਪਾਪੀ ਚੱਲ ਕੇ ਜਦੋਂ ਦਿਨ ਚੜਿਆ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕੋਲ ਆਇਆ।
ਹਿਰਦੇ ਵਿਚਾਰ ਬੜੇ ਹਥਵੰਤਾ, ਇਤੋਂ ਕਸ਼ਟ ਤੇ ਨਹੀਂ ਬੁਲੰਤਾ।
ਮਨ ਹੀ ਮਨ ਵਿਚਾਰਦਾ ਚੰਦੂ, ਸੋਚਦਾ ਕਿ ਗੁਰੂ ਅਰਜਨ ਸਾਹਿਬ ਬੜੇ ਹਠੀ ਨੇ, ਇਹ ਤਾਂ ਬੜੇ ਹੱਥ ਦੇ ਪੱਕੇ ਨੇ, ਆਪਣਾ ਹੱਥ ਨਹੀਂ ਛੱਡਣ ਵਾਲੇ ਹਠਵੰਤੇ ਨੇ। ਇੰਨੇ ਕਸ਼ਟ ਮੈਂ ਇਨ੍ਹਾਂ ਨੂੰ ਦਿੱਤੇ ਨੇ ਕਿ ਜੇ ਮਾੜਾ ਜਿਹਾ ਵੀ ਸੇਕ ਕਿਸੇ ਦੇ ਸਰੀਰ ਨੂੰ ਲੱਗ ਜੇ ਤੇ ਬੰਦਾ ਹਾਏ ਦਵਾਈ ਮੂੰਹ ਪਾਉਂਦਾ ਤੇ ਉਹ ਚੁੱਪ ਨਹੀਂ ਕਰਦਾ, ਜ਼ੁਬਾਨ ਮੂੰਹ ਚ ਨਹੀਂ ਪਾਉਂਦਾ, ਪਰ ਇਹਨਾਂ ਨੂੰ ਇੰਨੇ ਤਸੀਹੇ ਦਿੱਤੇ, ਸਾਰਾ ਸਰੀਰ ਬ੍ਰਿਣ ਬ੍ਰਿਣ ਹੋ ਗਿਆ, ਛਾਲੇ ਛਾਲੇ ਹੋ ਗਿਆ, ਤਨ ਦੀ ਚਮੜੀ ਸਾਰੀ ਜਲ ਚੁੱਕੀ ਹੈ। ਇੰਨੇ ਤਸੀਹੇ ਦੇਣ ਦੇ ਬਾਵਜੂਦ ਵੀ ਆਪਣੇ ਮੂੰਹ ਕੁਝ ਨਹੀਂ ਬੋਲੇ, ਇਹਨਾਂ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਆਪਣੇ ਮੂੰਹ ਤੋਂ ਸੀ ਤੱਕ ਵੀ ਇਹਨਾਂ ਨੇ ਨਹੀਂ ਉਚਾਰੀ।
ਮੈਂ ਕਰਨਾ ਤਾਂ ਮਨ,
ਮੇਰਾ ਡਰ ਮੰਨ ਕੇ, ਮੇਰਾ ਭੈ ਮੰਨ ਕੇ ਹਾਲੇ ਤੱਕ ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ, मेरा डर करके इन्होंने हाले तक नाता नहीं मनिया रिश्ता नहीं मनिया
बिना त्रास ते बात बखाने
हाले भी निडर होके जवाब देंदे ने जे मैं कुछ पुछदा ते निडर होके बिना खौफ तो बिना डर तो बिना भय तो निरखोफ होके हाले जवाब देंदे ने बोलदे ने
बार बार बारी बोल बार
कल कोई थोड़ा तसीहा दिता मैं इन्हां नूं दो पैरा तक इन्हां नूं बलदे तपदे रेता विच बिठाई रखिया ते बाल बाल के अग उस रेते नूं चंगी तरह तपा तपा के ओ बालू ओ रेता मैं इन्हां दे तन दे उत्ते पाया है
अत तपताए थे ओ मझारो
और अत तपता के उस बालू नूं रेते नूं मैं इन्हां नूं उहदे विच खड़ा कीता जदों खलोतिया इन्हां दा कुछ नहीं बिगड़िया बिठाया बिठाउण तों बाद फिर कड़छे भर भर के तपदे हुए रेते दे इन्हां दे तन ते पाए ने
प्राण जान लग हथ पहुंचावे
मेरी गल नहीं मन्नी मैनू तां इदां जापदा है कि जदों तक इन्हां दे प्राण नहीं ना जांदे उदों तक इन्हां ने अपना हथ नहीं छड़ना
मैं त्यागो मैं जीत जे जावे
पर मैं भी पक्का हठी हां जे ए नहीं ना अपना हठ छड़ दे ते मैं भी अपना हठ नहीं छड़ना मैं भी इन्हां नूं जिउंदिआं नहीं इत्थों निकलन देना जे इन्हां ने अपना हठ ना छड़िया ते मैं भी इन्हां नूं इस जगह तों जिउंदिआं बाहर नहीं जाण देना
आज तब तक कर लो मिसाला खरे करो बोला जिस काला
अज होर तसीहा दिना इन्हां नूं अज तपदी हुई लो तपा के अग दे उत्ते खौला के तुप नूं चंगी तरह जदों चंगी तरह लो तप जाएगी फिर उस तपदी हुई लो ते इन्हां नूं खड़ा करांगा फिर वेखांगा मेरी गल मनदे कि नहीं मनदे फिर वेखदा मूंह बोलदे ने कि नहीं बोलदे अज तपदी हुई लो ते इन्हां नूं खड़ा करांगा
इन पापी ने हृदय बिचारा नाता दियो के करो चंगारा
अपने करदा वेखदा कि किवें बोलदे ने कि नहीं बोलदे अपने मूहों कुछ कहंदे इदां इस पापी चंदू ने अपने हिरदे च इहदी गल दी विचार कीती है कहंदा जां तां मैं नाता दे के रहांगा ते जां फिर इन्हां दा संघार कर देंगा
कह कर दीर्घ लो मंगाई तर उपर तर अग्न जलाए
कह के इक वड्डी सारी लो मंगाई वड्डी लो मंगाई ते लो चुल्हे ते रख के आख्या भी थले अग बाल दियो भांबण मचा दियो अग दे के लो तप के लाल सुरख तांबे वर्गी लाल हो जाए अग दे वांगर लाल हो जाए कहंदे इस तरह लो नूं चंगी तरह तपाउण दा हुक्म कीता है
सम तांबे के तपत कराए देख पात के लिए बुलाए
बालन बहुत सारा बालन कहंदे मड़ा मूह बालन बाल दिता लोह दे थले लोह तप तप के जदों तांबे वर्गी हो गई ना लाल सुरख लोहा भी लाल सुरख हो जांदा जदों पूरा तप जाए ते लोहे दी तांब लो जिहड़ी इह लोह सी तप तप के जदों तांबे वर्गी लाल सुरख हो गई ते तपी हुई लोह वेख के फेरे ने गुरु अर्जन साहब नूं बुलाया कहंदा जाओ अंदरों सतगुरु गुरु अर्जन साहब नूं लैके आओ
इस पर खरे हो तप सो नहीं तना ताले बेचो
सतगुरां नूं बुला के लोह विखाई लोह विखा के कहदा जी इहदे ते खलोना पैणा अज तुहानूं इस तपदी हुई लोह ते खलोना पैणा जे इहदे ते खलोना नहीं चाहुंदे ते फिर नाता कबूल कर लो मेरी जिहड़ी कही हुई गल है उहनूं मन लो मेरी लड़की दा रिश्ता मन लो नहीं तां तुहानूं अज इस लोह ते खड़ा कीता जाएगा
गुरु ना उतर दीन स कोई लो अरुदन और मैं होए
महाराज ने अगों कोई जवाब नहीं दिता कुछ नहीं बोले महाराज सच्चे पातशाह ने ना हां कही ना कही मुखों कुछ भी शब्द नहीं उचारिया सतगुरां ने फुरना कीता कि हुण इस लोह ते भी सवार हो जाइए महाराज सच्चे पातशाह जी दी दृष्टि विच तपदी हुई लोह भी फुलां दी सेजा ही है इको बराबर ही है साहिब सच्चे पातशाह दी दृष्टि समझो बनी हुई है महाराज सच्चे पातशाह लोह ते सवार होण वास्ते फुरना कीता है
आद चंडाल जे किनो नियारे सभी नहाकारी उचारे
जिहड़े चंडाल खलोते सी जलाद खलोते सी जिन्हां ने तपदी खौल दी लोह वेखी ना कि इहदे ते गुरु अर्जन साहब नूं खड़ा कीता जाणा کہندے ویکھ کے انہاں چنڈالاں تے جلاداں دے ہردے بھی کمب گئے، انہاں دیاں اکھاں بھی پارائیاں، نیتر پارائے کہ ایہو جی لوہ تے گرو ارجن صاحب نوں کھڑا کیتا جانا، تانبے وانگو لال سرخ ہوئی لوہ دے اتے. کہندے ویکھ کے چنڈالاں دے ہردے جڑے پتھر ورگے ہوندے نے نا، جلاد دا ہردہ پتھر ہوندا ہے، وہ پتھر ورگے ہردے جلاداں دے وہ بھی موم وانگر پگھلن لگے نے، وہ بھی ویکھ کے بڑے دکھی ہو رہے نے.
اے چنڈالن تے ہت پاپی ہردے نہ کرنا کوسیوں بیاپے،
ہاہاکار کر رہے نے، ہائے یہ تے گرو جی کھڑن گے. پر اے پاپی چندو، وہ جلاد کہہ رہے نے، چنڈال کہہ رہے نے، کہندے چندو تا چنڈالا نالو جلادا نالو بھی مہا پاپی ہتھیار ہے، کہ جیدے من چ تھوڑی جنی بھی کرونا نہیں آئی، تھوڑی جنی بھی دیا دی برتی، تھوڑا جنا بھی ترس اس پاپی چندو دے ہردے چ نہیں آیا.
چنڈیلو پر پیچھے ٹھانڈے دیکھ دیکھ سکھن دکھ بڑے.
گرو ارجن صاحب پنجویں پاتشاہ جی مہاراج سب دے ویکھدیاں ویکھدیاں آپ اس تپدی ہوئی لوہ تے جڑی لال سرخ ہوئی تانبے رنگ ورگی، اس لوہ تے مہاراج جی نے اپنے مخمل لالوں بھی کومل چرن پوتر چرن اس لوہ دے اتے جا رکھے نے. جس ویلے لوہ تے چرن رکھے سامنے سکھ بیٹھے ویکھ رہے سن، تاہا نکل گیا گرو کیا سکھاں دیا پاتشاہ اتنا تسیحا اے دکھ ساڈے کولو ویکھ کے چلیا نہیں جاندا، چت کردا اسی اپنے شریر اس لوہ تے بچھا دئیے تے تسی ساڈے شریر تے کھلو جاؤ. کہندے اس طرح سکھاں دیاں بھی تاہا نکلیاں، ویکھ ویکھ گرو کے سکھ بھی دکھی ہو رہے نے.
چاہے جان کے جان نہ دیتے،
جانا چاہندے نے رسیاں چ کھل کے ستگڑا کول جانا چاہندے نے، پر شپائی ڈنڈے لے کے موڈیا تے سرا تے کھلوتے نے، لاگے نہیں جان دیندے.
رسرن باندے ڈڈ کر لیتے،
رسیاں دے نال بن کے ہور کس دیندے، جے سکھ ترلو مچھی ہو کے رسیاں نوں ٹلا کر کے اگے ودھدے وی نے، پھر رسیاں نال جوڑ دیندے نے، پھر رسیاں نال کس کے بن دیندے نے.
اگن بپر جا سیل کرے لے،
آہا خالسا جی جڑی اگ سی نا، کہندے اگ نے بھی اپنا سبھاؤ الٹ کر لیا ہے. اگنی دا دیوتا وہ بھی ڈر رہا ہے، پہ پیت ہو رہا ہے، پہ وچ اگن کڈا بگار، یہ بھی ستگراں دے پہ وچ جو ہے. کہندے اگ نے اپنا سبھاؤ بپرجے کر لیا ہے،
ڈر تو گرو تے تیج ہرے ہوئے،
ستگراں دا اتنا ڈر ہے اگ نو کہ اگ نے بھی اپنا تیج ہر لیا ہے، اپنے تیج نو مانو جویں شیتل کر لیا ہووے.
تو گرو پگ ترلا جارے، پاپی بیٹھے سمکھ نیارے.
کبھی اتے جدو صاحباں نے اپنے چرن رکھے تے صاحباں دے چرناں دی جڑی تھلڑے پاسے چربی سی او تڑ کے سڑدی شروع ہو گئی، چربی ٹل گئی. صاحب سچے ساڈے گرسکھاں نوں اے وی نہیں پتا بھی کتھے جکارا چھڈنا کتھے نہیں چھڈنا، بس اپنے آویش وچ آ کے اسے بھاو دے مطابق کہ جتھے اپنے من نوں تھوڑا جا رس آن لگ پیا جکارا چھڈن لگ پیندے، جکارے دی جتھے لوڑ ہووے اتھے جکارا چھڈنا چاہیدا. تاں گرو ارجن صاحب پنجویں پاتشاہ جی مہاراج سچی پاتشاہ جی دے چرناں دیاں جڑیاں تلیاں سن او جل کے ساری لوہ دے اتے وچھن لگ پئی، چربی ٹل گئی ہے.
پاپی بیٹھے سمک نیارے،
جلاد رو رہے نے، چنڈال رو رہے نے، شپائی رو رہے نے، سامنے بیٹھے گرسکھاں دے نیتر پھرے ہوئے نے، 33 کروڑ دیوتے رو رہے نے، سب دے من چ کرونا ہے، پر ایک پاپی چندو دا من نہیں ڈولیا، وہ سامنے بیٹھا کٹھور بنیا ویکھ رہا ہے، کٹھور بنیا ہردہ بڑا کٹھور تے سامنے بیٹھا ویکھی جا رہا ہے.
ان کہہ کر تر اگن جرائی،
کہندا لگدا انہاں نوں سیک نہیں پیا لگدا، ہور اگ بالو تھلے، کہہ کے لوہ دے تھلے ہور اگ دے بھانبڑ مچوائے، ہور اگ بلوائی ہے.
پورب کے سنسر تپتائے،
لوہ پہلا تپی ہوئی، تھوڑی جی جدو ٹھنڈی ہوئی ਇਹਨੇ ਹੋਰ ਲੋਹ ਨੂੰ ਤਪਾ ਦਿੱਤਾ, ਫਿਰ ਪਹਿਲਾਂ ਵਾਂਗੂ ਉਸ ਲੋਹ ਨੂੰ ਤਪਾ ਕੇ ਲਾਲ ਸੁਰਖ ਕਰ ਦਿੱਤਾ।
ਚਿਤ ਹੋਏ ਦੁੱਖ ਤੇ ਦੀਨ,
ਸੋਚਦਾ ਆਪਣੇ ਚਿੱਤ ਵਿਚ, ਚਾਹੁੰਦਾ ਹੈ ਚੰਦੂ ਕਿ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੁੱਖ ਦੇ ਨਾਲ ਛਿੱਜ ਜਾਣ, ਇਕ ਵਾਰੀ ਟੁੱਟ ਜਾਣ, ਇਨ੍ਹਾਂ ਦੁੱਖ ਇਨ੍ਹਾਂ ਨੂੰ ਦਇਆ ਕੇ ਇਨ੍ਹਾਂ ਨੂੰ ਦੁੱਖ ਝੱਲਿਆ ਨਾ ਜਾਵੇ।
ਡਰ ਚਿੱਤ ਜੀ,
ਮੇਰਾ ਡਰ ਮੰਨ ਕੇ, ਮੇਰਾ ਭੈ ਮੰਨ ਕੇ, ਮੇਰੀ ਗੱਲ ਮੰਨ ਲੈਣ, ਜੋ ਮੈਂ ਇਨ੍ਹਾਂ ਨੂੰ ਕਹਿ ਰਿਹਾ ਉਹ ਮੰਨ ਲੈਣ।
ਜਿਸ ਦਿਨ ਸਤਗੁਰ ਕਛੂ ਨਾ ਬੋਲੇ, ਸਭ ਚੁੱਲੂ ਪਰ ਸਿਰੇ ਅਡੋਲੇ।
ਦਿਨ ਦੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਮੁਖੋਂ ਕੁਝ ਨਹੀਂ ਬੋਲੇ, ਤਪਦੀ ਹੋਈ ਲੋਹ ਦੇ ਉੱਤੇ ਅਡੋਲ ਖਲੋਤੇ ਰਹੇ। ਜਦੋਂ ਪੈਰਾਂ ਦੀ ਚਰਬੀ ਢਲ ਗਈ, ਵੇਖ ਕੇ ਪਾਪੀ ਦਾ ਮਨ ਨਹੀਂ ਪਤੀਜਿਆ ਤੇ ਕਹਿੰਦਾ ਹੁਣ ਇਹਦੇ ਉੱਤੇ ਚੌਂਕੜਾ ਮਾਰ ਕੇ ਬਹਿ ਜਾਓ। ਮਹਾਰਾਜ ਸੱਚੇ ਪਾਤਸ਼ਾਹ ਬਲਦੀ ਤਪਦੀ ਲੋਹ ਤੇ ਬੈਠ ਗਏ, ਥਿਰੇ ਰਹੇ। ਕੁਝ ਵੀ ਉਸ ਦਿਨ ਮਹਾਰਾਜ ਜੀ ਨੇ ਕੋਈ ਸ਼ਬਦ ਵੀ ਆਪਣੇ ਮੁਖੋਂ ਨਹੀਂ ਬੋਲਿਆ, ਚੰਦੂ ਨੂੰ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ।
ਜਰਤ ਚਰਮੇ ਆਪਣੇ ਦਿਖ ਰਾਵੈ, ਅਗਨ ਤਾਪ ਤੇ ਪੀਰ ਨਾ ਪਾਵੈ।
ਸਾਰੇ ਸਰੀਰ ਦੀ ਚਮੜੀ ਜਲ ਰਹੀ ਹੈ, ਇਹ ਵੀ ਸਤਿਗੁਰਾਂ ਦੀ ਆਪਣੀ ਲੀਲਾ ਹੈ। ਆਪ ਵਿਖਾਰੇ ਦੇ ਆਪਣੀ ਸੜਦੀ ਹੋਈ ਚਮੜੀ ਨੂੰ ਅਗਨੀ ਦੇ ਤਾਪ ਨਾਲ ਸਤਿਗੁਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਪੀੜਾ ਨਹੀਂ ਵਿਆਪ ਰਹੀ, ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਗਨੀ ਨਾਲ ਸੜੀ ਹੋਈ ਚਮੜੀ, ਉਹ ਮਹਾਰਾਜ ਜੀ ਢਲੀ ਹੋਈ ਚਰਬੀ, ਉਹ ਚੰਦੂ ਦੇ ਸਮੇਤ ਸਾਰਿਆਂ ਨੂੰ ਵਿਖਾ ਰਹੇ ਨੇ।
ਅਜ਼ਮਤ ਨੈ ਜਾਣੈ ਕਿਮ ਇਹ, ਪਰੇ ਫਲੂ ਹੈ ਸਗਰੇ ਦੇਹੇ।
ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹ ਕੌਤਕ ਤਾਂ ਵਿਖਾ ਰਹੇ ਨੇ, ਸਰੀਰ ਦੀ ਚਮੜੀ ਜਲੀ ਹੋਈ ਤਾਂ ਵਿਖਾ ਰਹੇ ਨੇ ਕਿ ਕਿਤੇ ਚੰਦੂ ਵਰਗਾ ਪਾਪੀ ਸਾਡੀ ਕਰਾਮਾਤ ਵੇਖ ਕੇ ਝੁਕ ਨਾ ਜਾਏ। ਹਾਲਾਂਕਿ ਸਤਿਗੁਰਾਂ ਦੇ ਤਨ ਤੇ ਅਗਨੀ ਨਾਲ ਕੋਈ ਛਾਲੇ ਨਹੀਂ ਸੀ ਹੋਣ ਵਾਲੇ, ਪਰ ਮਹਾਰਾਜ ਵਿਖਾਏ। ਮਾਨਵੀ ਲੀਲਾ ਦਾ ਪੂਰਾ ਠਾਠ ਸਾਹਿਬ ਨੇ ਰਚਿਆ ਹੋਇਆ, ਜੋ ਮਨੁੱਖੀ ਸਰੀਰ ਨਾਲ ਅਗਨੀ ਦੇ ਸਬੰਧ ਨਾਲ ਹੁੰਦਾ ਉਹ ਹੋ ਰਿਹਾ, ਇਸ ਕਰਕੇ ਵਿਖਾ ਰਹੇ ਨੇ ਕਿ ਕਿਤੇ ਇਹ ਸਾਡੀ ਅਜ਼ਮਤ ਨਾ ਜਾਣ ਲਵੇ, ਚੰਦੂ ਸਾਡੀ ਕਰਾਮਾਤ ਨਾ ਜਾਣ ਲਵੇ। ਸਾਹਿਬਾਂ ਦੇ ਸਾਰੇ ਤਨ ਉੱਤੇ, ਸਾਰੇ ਸਰੀਰ ਉੱਤੇ, ਸਾਰੀ ਦੇਹੀ ਉੱਤੇ ਫਲੂਹੇ ਜੰਮੇ ਹੋਏ, ਛਾਲੇ ਜਿਹੜੇ ਸਾਰੇ ਤਨ ਦੇ ਉੱਤੇ ਛਾਏ ਹੋਏ ਨੇ।
ਪੀਰ ਨਹੀਂ ਪਰ ਪੀਤੀ ਪਾਵੈ, ਜਾਂ ਤੇ ਆਪਣੋ ਦੁੱਖ ਦਿਖ ਰਾਵੈ।
ਚੰਦੂ ਵਰਗੇ ਵੇਖ ਕੇ ਸਾਡੇ ਮਨ, ਸਾਡੇ ਸਰੀਰ ਦੀ ਦਸ਼ਾ ਨੂੰ ਪਹਿਲੀ ਦੀ, ਜੇ ਅਸੀਂ ਨਾ ਜਲਦਾ ਹੋਇਆ ਤਨ ਵਿਖਾਇਆ ਤੇ ਵੇਖ ਕੇ ਕਿਤੇ ਇਨ੍ਹਾਂ ਦੇ ਮਨ ਚ ਸਾਡੇ ਤੇ ਪ੍ਰਤੀਤ ਨਾ ਆ ਜਾਏ। ਇਸ ਕਰਕੇ ਸਤਿਗੁਰਾਂ ਨੇ ਆਪਣੇ ਤਨ ਦੇ ਇਸ ਦੁੱਖ ਨੂੰ ਪ੍ਰਗਟ ਕਰਕੇ ਇਨ੍ਹਾਂ ਨੂੰ ਵਿਖਾਇਆ ਹੈ।
ਰਹੇ ਜਾਮ ਲਗ ਥਾਂਦੇ ਉੱਪਰ, ਪੁਨ ਉਤਰਾਏ ਫਿਰ ਗੁਰਪੂਪਰ।
ਇੱਕ ਪੈਰ ਤੱਕ, ਇੱਕ ਪੈਰ ਤਿੰਨ ਘੰਟਿਆਂ ਦਾ ਹੁੰਦਾ, ਇਹ ਉਹ ਤਪਦੀ ਲੋਹ ਸੀ, ਜਿਸ ਤਪਦੀ ਹੋਈ ਖੌਲਦੀ ਹੋਈ ਲੋਹ ਦੇ ਉੱਤੇ ਕੋਈ ਮਾੜਾ ਜਿਹਾ ਹੱਥ ਰੱਖੇ ਤੇ ਚਮੜੀ ਚੱਲ ਜਾਏ, ਟਲ ਜਾਏ, ਉਸ ਲੋਹ ਤੇ ਇੱਕ ਪੈਰ ਤੱਕ ਸਤਿਗੁਰੂ ਜੀ ਫਿਰੇ ਰਹੇ। ਇੱਕ ਪੈਰ ਤਿੰਨ ਘੰਟਿਆਂ ਤੱਕ ਫਿਰੇ ਰਹੇ। ਸਾਰੇ ਕਾਇਨਾਤ ਦੀਆਂ ਜਿੰਨੀਆਂ ਗੁਪਤ ਸ਼ਕਤੀਆਂ ਸਨ ਇੱਕ ਵਾਰੀ ਸਭ ਵਿਚਲਿਤ ਹੋ ਗਈਆਂ, ਖੜੀਆਂ ਸਨ ਸਤਿਗੁਰਾਂ ਦੇ ਸਾਹਮਣੇ ਕਿ ਬਸ ਥੋੜਾ ਜਿੰਨਾ ਇਸ਼ਾਰਾ ਕਰ ਦੇਣ ਤੇ ਸਭ ਕੁਝ ਗਰਕ ਕਰਕੇ ਰੱਖ ਦਈਏ। ਪਰ ਮਹਾਰਾਜ ਅਡੋਲ ਬੈਠੇ ਰਹੇ, ਅੱਜ ਤਾਂ ਕੁਝ ਬੋਲੇ ਤੱਕ ਵੀ ਨਹੀਂ, ਆਪਣੀ ਰਸਨਾ ਤੋਂ ਕੁਝ ਵੀ ਸਤਿਗੁਰਾਂ ਨੇ ਅੱਜ ਸ਼ਬਦ ਨਹੀਂ ਉਚਾਰਿਆ। ਜਦੋਂ ਇੱਕ ਪੈਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਅਡੋਲ ਖਲੋਤੇ ਰਹੇ, ਫਿਰ ਸਤਿਗੁਰਾਂ ਨੂੰ ਧਰਤੀ ਦੇ ਥੱਲੇ ਉਤਾਰਿਆ ਹੈ।
ਪਚਿਉਰ ਦੇ ਬੋਚ ਤੈ ਉਪਾਇਆ, ਬੋਲਿਓ ਨਹੀਂ ਤ੍ਰਾਸ ਮੈਂ ਪਾਇਆ।
ਚੰਦੂ ਹਾਰ ਗਿਆ ਆਖਿਰਕਾਰ ਤਸੀਹੇ ਦੇ ਕੇ, ਤੇ ਆਪਣੇ ਚਿੱਤ ਚ ਵਿਆਕੁਲ ਹੋਇਆ, ਸੋਚਦਾ ਕਈ ਉਪਾਅ ਸੋਚਦਾ, ਕਹਿੰਦਾ ਸਾਰੇ ਉਪਾਅ ਕਰਕੇ ਵੇਖ ਲਏ ਨੇ, ਤਨ ਦੇ ਇਨ੍ਹਾਂ ਦੀ ਚਮੜੀ ਚਰਬੀ ਤੱਕ ਸਾਰੀ ਢਲ ਚੁੱਕੀ ਹੈ, ਹੱਡੀਆਂ ਨੂੰ ਡਾਕਟਰ ਸਰ ਮੁਹੰਮਦ ਲਤੀਫ਼ ਨੇ ਲਿਖਿਆ, ਕਹਿੰਦਾ ਵੇਖਣ ਚ ਏਦਾਂ ਜਾਪਦਾ ਸੀ ਕਿ ਗੁਰੂ ਅਰਜਨ ਸਾਹਿਬ ਦੇ ਸਰੀਰ ਦੀਆਂ ਹੱਡੀਆਂ ਲਾਲ ਸੁਰਖ ਹੋਈਆਂ ਅੱਗ ਨਾਲ, ਕਿ ਜਾਪਦਾ ਸੀ ਹੁਣੇ ਅੱਗ ਲੱਗੀ ਕਿ ਲੱਗੀ, ਪਰ ਚਿਹਰੇ ਤੇ ਉਹ ਉਸੇ ਤਰ੍ਹਾਂ ਦੀ ਕ੍ਰਾਂਤੀ, ਉਸੇ ਤਰ੍ਹਾਂ ਦਾ ਨੂਰ ਸੀ, ਉਹਦੇ ਵਿਚ ਕਿਸੇ ਵੀ ਪ੍ਰਕਾਰ ਦਾ ਫਰਕ ਨਜ਼ਰ ਨਹੀਂ ਆਇਆ। ਚੰਦੂ ਵੀ ਵੇਖ ਰਿਹਾ, ਵੇਖ ਕੇ ਸੋਚਦਾ ਕਿ ਅੱਜ ਤਾਂ ਬੋਲੇ ਹੀ ਨਹੀਂ, ਅੱਜ ਤਾਂ ਕੁਝ ਵੀ ਆਪਣੇ ਮੁਖੋਂ ਨਹੀਂ ਉਚਾਰਿਆ, ਨਾ ਬੋਲੇ ਨੇ, ਤੇ ਨਾ ਹੀ ਇਹਨਾਂ ਨੂੰ ਮੇਰਾ ਤਰਾਸ ਲੱਗਾ ਨਾ ਇਹਨਾਂ ਨੂੰ ਮੇਰਾ ਡਰ ਲੱਗਾ
ਕੌਣ ਯਤਨ ਕਰੇ ਸੇ ਮਨਾਓ
ਕਿਹੜਾ ਯਤਨ ਕਰਾਂ ਇਹੋ ਜਿਹਾ ਕਿਹੜਾ ਉਪਾਅ ਕਰਾਂ ਕਿਸ ਯਤਨ ਨਾਲ ਮੈਂ ਇਹਨਾਂ ਨੂੰ ਮਨਾਵਾਂ ਕਿਵੇਂ ਇਹ ਮੇਰੀ ਗੱਲ ਮੰਨ ਲੈਣ
ਉਹ ਸੰਕਟ ਐਸੇ ਦਿਖਰਾਵਾਂ
ਕਿਹੜਾ ਇਹੋ ਜਿਹਾ ਸੰਕਟ ਮੈਂ ਇਹਨਾਂ ਨੂੰ ਵਿਖਾਵਾਂ ਕਿ ਜਿਸ ਨੂੰ ਵੇਖ ਕੇ ਡਰ ਜਾਣ ਮੇਰਾ ਭੈ ਰੱਖਣ ਤੇ ਭੈ ਕਰਕੇ ਮੇਰੀ ਗੱਲ ਮੰਨ ਲੈਣ ਇਹੋ ਜਿਹਾ ਕਿਹੜਾ ਸੰਕਟ ਇਹਨਾਂ ਨੂੰ ਵਿਖਾਵਾਂ ਚੰਦੂ ਸੋਚ ਰਿਹਾ ਕਿਹੜਾ ਇਹੋ ਜਿਹਾ ਦੁੱਖ ਇਹਨਾਂ ਨੂੰ ਦੇਵਾਂ
ਜਿਸ ਤੇ ਅਰਕ ਤਰਾਸ ਤੋ ਪਾਏ ਬੁਲੇ ਸਚਿਨ ਮੋਨ ਹਟਾਏ
ਕਿਹੜਾ ਸੰਕਟ ਵਿਖਾਵਾਂ ਕਿ ਜਿਹਦੇ ਨਾਲ ਇਹ ਤਰਾਸ ਪਾਵਣ ਇਹਨਾਂ ਨੂੰ ਡਰ ਹੋਵੇ ਮੇਰਾ ਮੇਰਾ ਭੈ ਹੋਵੇ ਤੇ ਉਸੇ ਵੇਲੇ ਆਪਣੇ ਮੂੰਹੋਂ ਬੋਲ ਪੈਣ ਤੇ ਆਪਣੀ ਚੁੱਪ ਤੋੜ ਦੇਣ ਆਪਣੀ ਚੁੱਪ ਤੋੜ ਕੇ ਮੌਨ ਤੋੜ ਕੇ ਆਪਣੇ ਮੂੰਹ ਬੋਲਣ ਕੁਝ ਤਾਂ ਕਹਿਣ ਮੈਨੂੰ ਜਵਾਬ ਦੇਣ
ਇਹ ਬਦ ਧਰਮੀ ਧਰਮ ਸੰਭਾਰ ਪ੍ਰਾਨ ਜਾਤ ਲੋ ਨਹੀਂ ਨਿਵਾਰ
ਇਹ ਬੜੇ ਵੱਡੇ ਧਰਮੀ ਨੇ ਇਹ ਆਪਣਾ ਧਰਮ ਸੰਭਾਲਣ ਵਾਲੇ ਨੇ ਗੁਰੂ ਅਰਜਨ ਸਾਹਿਬ ਧਰਮੀ ਨੇ ਚੰਦੂ ਜਾਣਦਾ ਹੈ ਕਹਿੰਦਾ ਇਹ ਬੜੇ ਵੱਡੇ ਧਰਮੀ ਨੇ ਇਹ ਆਪਣਾ ਧਰਮ ਸੰਭਾਲਣਗੇ ਪ੍ਰਾਣ ਚਲੇ ਜਾਣ ਪਰ ਆਪਣਾ ਧਰਮ ਨਹੀਂ ਗਵਾਣਗੇ ਆਪਣਾ ਧਰਮ ਨਹੀਂ ਤਿਆਗਣਗੇ ਇਹੋ ਜੇ ਹਠੀ ਹਨ
ਧਰਮ ਹਤਨ ਕੋ ਤਰਾਸਾ
ਕਰਕੇ ਹੁਣ ਮੈਂ ਕੋਈ ਇਹੋ ਜਿਹਾ ਉਪਾਅ ਕਰਾਂ ਕਿ ਇਹਨਾਂ ਨੂੰ ਡਰਾਵਾ ਦਿਆਂ ਕਿ ਇਹਨਾਂ ਦਾ ਧਰਮ ਨਾਸ ਕਰਨ ਵਾਸਤੇ ਕਿ ਮੈਂ ਇਹਨਾਂ ਦਾ ਧਰਮ ਨਹੀਂ ਰਹਿਣ ਦਿਆਂਗਾ ਇਹਨਾਂ ਦੇ ਧਰਮ ਹਰਨ ਦਾ ਤਰਾਸ ਇਹਨਾਂ ਨੂੰ ਦੇਵਾਂ
ਪੁਨਪੁਰਮੋ ਦਿਖਰਾਮੋ ਪੁਨਪੁਰਮੋ ਆਸਾ
ਧਰਮ ਹਰਨ ਦਾ ਤਰਾਸ ਇਹਨਾਂ ਨੂੰ ਵਿਖਾਵਾਂ ਤੇ ਸ਼ਾਇਦ ਜਦੋਂ ਇਹਨਾਂ ਦਾ ਧਰਮ ਹਰਿਆ ਜਾਏਗਾ ਉਹ ਵੇਖ ਕੇ ਇਹ ਡਰ ਜਾਣ ਕਿ ਸਾਡਾ ਧਰਮ ਨਾ ਖਤਮ ਹੋਵੇ ਕਿਉਂਕਿ ਧਰਮੀ ਨੇ ਇਹ ਪ੍ਰਾਣ ਭਵੇਂ ਚਲੇ ਜਾਣ ਆਪਣਾ ਧਰਮ ਨਹੀਂ ਗਵਾਉਣਗੇ ਪਰ ਜਦੋਂ ਮੈਂ ਇਹਨਾਂ ਨੂੰ ਵਿਖਾਵਾਂਗਾ ਕਿ ਮੈਂ ਇਹਨਾਂ ਦਾ ਧਰਮ ਹਰਨ ਸਕਦਾ ਹਰ ਸਕਦਾ ਇਹਨਾਂ ਨੂੰ ਧਰਮ ਤੋਂ ਬੁਲਾ ਸਕਦਾ ਤੇ ਹੋ ਸਕਦਾ ਫਿਰ ਡਰ ਜਾਣ ਤੇ ਡਰ ਕੇ ਮੇਰੀ ਗੱਲ ਮੰਨ ਲੈਣ ਜੋ ਮੈਂ ਕਹਿ ਰਿਹਾ ਇੰਨੇ ਤਸੀਹਾਂ ਨਾਲ ਨਹੀਂ ਮੰਨੇ ਸ਼ਾਇਦ ਧਰਮ ਜਾਣ ਦੇ ਡਰ ਨਾਲ ਮੇਰੀ ਇਹ ਗੱਲ ਮੰਨ ਲੈਣ
ਕਿਮ ਨਿਸ਼ਚੇ ਕਰ ਮੂਰਖ ਮਾਮੀ ਕਰੀ ਸਿਪਾਹੀਆਂ ਕੇ ਸੰਗ ਬਾਮੀ
ਇਹਨਾਂ ਦਾ ਨਿਸ਼ਚਾ ਕਰਕੇ ਇਸ ਮੂਰਖ ਤੇ ਮਾਨੀ ਹੰਕਾਰੀ ਚੰਦੂ ਨੇ ਉਸ ਵਕਤ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਜਿਹੜੇ ਲਾਗੇ ਖੜੇ ਸੀ ਆਪਣੇ ਸਿਪਾਹੀਆਂ ਨੂੰ ਹੁਕਮ ਕਰਦਾ ਬੜੇ ਰੋਹ ਤੇ ਗੁੱਸੇ ਵਿਚ ਆਇਆ ਬੋਲਦਾ
ਇਕ ਚਲ ਜਾਓ ਚੰਡਾਲਨ ਪਾਸ ਅੱਜ ਭਈ ਕੋ ਗੋ ਬਿਨਾਸ
ਐਦਾਂ ਕਰੋ ਬਈ ਤੁਹਾਡੇ ਚੋਂ ਇਕ ਬੰਦਾ ਜਾਓ ਚੰਡਾਲਾਂ ਦੇ ਘਰ ਜਿੱਥੇ ਚੰਡਾਲਾਂ ਦਾ ਘਰ ਹੈ ਤੇ ਜੇ ਕੋਈ ਗਊ ਅੱਜ ਮਰੀ ਹੈ ਤੇ ਮਰੀ ਹੋਈ ਗਊ ਜੇ ਕਿਸੇ ਚੰਡਾਲ ਦੇ ਕੋਲ ਹੈ ਅੱਜ ਤੇ ਜੇ ਕਿਸੇ ਚੰਡਾਲ ਨੇ ਮਰੀ ਹੋਈ ਗਊ ਦਾ ਚਮੜਾ ਲਾਇਆ ਹੋਵੇ
ਜਿਸ ਕੋ ਚਰਮ ਉਤਾਰਨ ਲਿਆਵੋ ਸਭ ਸਰੀਰ ਇਸ ਕੋ ਮਡਵਾਵੋ
ਮਰੀ ਹੋਈ ਗਾਂ ਦਾ ਜਿਹੜਾ ਚਮੜਾ ਨਾ ਚੰਡਾਲ ਦੇ ਘਰੋਂ ਲੈ ਕੇ ਆਓ ਲਵਾ ਕੇ ਗਊ ਦੇ ਤਨ ਤੋਂ ਤੇ ਉਹ ਚਮੜਾ ਲਿਆ ਕੇ ਗੁਰੂ ਅਰਜਨ ਸਾਹਿਬ ਦਾ ਸਰੀਰ ਉਸ ਚਮੜੇ ਵਿਚ ਮੜ ਦਿਓ ਉਹ ਜਿਹੜਾ ਚਮੜਾ ਇਹਨਾਂ ਦੇ ਸਾਰੇ ਸਰੀਰ ਤੇ ਮੜਵਾ ਦਿਓ ਇਹ ਜਿਹੜੇ ਧਰਮੀ ਹੋਣ ਦਾ ਲੋਕਾਂ ਵਿਚ ਵਿਖਾਵਾ ਕਰਦੇ ਨੇ ਇਹਨਾਂ ਦਾ ਮੈਂ ਧਰਮ ਹੀ ਨਹੀਂ ਰਹਿਣ ਦਿਆਂਗਾ ਜਦੋਂ ਗਊ ਦਾ ਚਮੜਾ ਇਹਨਾਂ ਦੇ ਤਨ ਦੇ ਉੱਤੇ ਮੜਿਆ ਜਾਏਗਾ ਫਿਰ ਕਾਹਦਾ ਧਰਮ ਰਹੇਗਾ ਇਹਨਾਂ ਦਾ ਕਹਿੰਦਾ ਉਹ ਗਊ ਦਾ ਚਮੜਾ ਲਿਆਓ ਤੇ ਗਊ ਦਾ ਚਮ ਲਿਆ ਕੇ ਇਹਨਾਂ ਦੇ ਸਰੀਰ ਤੇ ਮੜ ਦਿਓ
ਸਤਿਗੁਰ ਸ਼ਰੋਣ ਸੁਣਾਏ ਬਖਾਨਾ
ਇਹ ਗੱਲ ਇਹਨੇ ਜਾਣ ਬੁੱਝ ਕੇ ਉੱਚੀ ਆਵਾਜ਼ ਵਿਚ ਗੁਰੂ ਸਾਹਿਬ ਨੂੰ ਸੁਣਾ ਕੇ ਕਹੀ ਕਿ ਸ਼ਾਇਦ ਇਹ ਗੱਲ ਸੁਣ ਕੇ ਪਹਿਲਾਂ ਹੀ ਡੋਲ ਜਾਣ ਕਿ ਗਊ ਦਾ ਚਮੜਾ ਕਿਉਂ ਮੰਗਵਾਉਣ ਲੱਗਾ ਇਹ ਤਾਂ ਸਾਡੇ ਧਰਮ ਦੇ ਖਿਲਾਫ਼ ਹੋਵੇਗਾ ਇਸ ਕਰਕੇ ਚੰਦੂ ਨੇ ਗੱਲ ਉੱਚੀ ਜੀ ਬੋਲ ਕੇ ਗੁਰੂ ਸਾਹਿਬ ਨੂੰ ਸੁਣਾਈ ਹੈ
ਹੋਰ ਹੋਤ ਲਿਆਵੋ ਇਸ ਛਾਨਾ
ਕੱਲ ਸਵੇਰ ਹੁੰਦਿਆਂ ਹੀ ਗਊ ਦਾ ਚਮੜਾ ਲੈ ਕੇ ਆਓ ਇਸ ਜਗ੍ਹਾ ਤੇ ਕਿਉਂਕਿ ਆਪਾਂ ਉਸ ਚਮੜੇ ਦੇ ਵਿਚ ਗੁਰੂ ਅਰਜਨ ਸਾਹਿਬ ਦੇ ਤਨ ਨੂੰ ਜੜਾਂਗੇ
ਬੈਠ ਨਿਕਟ ਦੁੱਖ ਦਿਓ ਮਾਨੇ
ਹੋਰ ਬਹਿ ਕੇ ਮੈਂ ਇਹਨਾਂ ਨੂੰ ਸਾਰੇ ਦੁੱਖ ਦਿਆਂਗਾ ਹੋਰ ਬਹਿ ਕੇ ਇਹਨਾਂ ਨੂੰ ਤਸੀਹੇ ਦਿਆਂਗਾ ਉਹ ਗਿੱਲਾ ਚਮੜਾ ਇਹਨਾਂ ਦੇ ਸਰੀਰ ਤੇ ਮੜ ਕੇ ਨਾ ਤੇ ਫਿਰ ਮੈਂ ਇਹਨਾਂ ਨੂੰ ਧੁੱਪੇ ਬਿਠਾਵਾਂਗਾ ਜਿਵੇਂ ਜਿਵੇਂ ਉਹ ਚਮੜਾ ਸੁੱਕੇਗਾ ਤੇ ਸਰੀਰ ਇਹਨਾਂ ਦਾ ਨਪੀੜਿਆ ਜਾਏਗਾ ਕਿ ਛਾਲਿਆਂ ਨਾਲ ਭਰਿਆ ਹੋਇਆ ਉਹ ਛਾਲੇ ਨਪੀੜੇ ਜਾਣਗੇ ਸਰੀਰ ਨਪੀੜਿਆ ਜਾਏਗਾ ਤੇ ਚਮੜੇ ਦੇ ਸੁੱਕਣ ਨਾਲ ਫਿਰ ਜਿਵੇਂ ਇਹਨਾਂ ਦਾ ਤਨ ਸੁੱਕੇਗਾ ਫਿਰ ਇਨ੍ਹਾਂ ਦੇ ਪ੍ਰਾਣ ਇਨ੍ਹਾਂ ਦੇ ਸਰੀਰ ਚੋਂ ਨਿਕਲਣਗੇ।
ਧਰਮ ਵਿਗਾੜ ਪ੍ਰਾਣ ਪੁਨਾਨੇ,
ਤਾਂ ਮੈਂ ਇਨ੍ਹਾਂ ਦਾ ਧਰਮ ਵੀ ਵਿਗਾੜ ਦਿਆਂਗਾ ਤੇ ਇਨ੍ਹਾਂ ਦੇ ਪ੍ਰਾਣ ਵੀ ਜਾਂਦੇ ਰਹਿਣਗੇ, ਨਾ ਇਨ੍ਹਾਂ ਦਾ ਧਰਮ ਰਹੇਗਾ ਤੇ ਨਾ ਇਨ੍ਹਾਂ ਦਾ ਪ੍ਰਾਣ ਰਹਿਣਗੇ। ਜਦੋਂ ਮੈਂ ਗਊ ਦਾ ਚਮੜਾ ਇਨ੍ਹਾਂ ਦੇ ਤਨ ਤੇ ਮੜਾਂਗਾ ਤੇ ਫਿਰ ਕਾਹਦਾ ਧਰਮ ਰਹਿ ਜਾਣਾ ਇਨ੍ਹਾਂ ਦਾ? ਫਿਰ ਕਹਿੰਦੇ ਨਾ ਧਰਮ ਰਹੇਗਾ ਇਨ੍ਹਾਂ ਦਾ ਤੇ ਨਾ ਇਨ੍ਹਾਂ ਦੇ ਪ੍ਰਾਣ ਰਹਿਣਗੇ, ਇਨ੍ਹਾਂ ਦੇ ਪ੍ਰਾਣ ਹਾਨ ਕਰ ਦਿਆਂਗਾ।
ਇਨਕੈ ਮੂਰਖ ਸਦਨ ਸਿਦਾਰਾ, ਕ੍ਰੋਧੀ ਕਪਟੀ ਬਦ ਹਤਿਆਰਾ।
ਕੇ ਮੂਰਖ ਆਪਣੇ ਘਰ ਨੂੰ ਚਲਾ ਗਿਆ, ਇਹੋ ਜਿਹਾ ਮੂਰਖ ਜਿਹੜਾ ਕ੍ਰੋਧੀ ਹੈ, ਕਪਟੀ ਹੈ, ਔਰ ਬੜਾ ਵੱਡਾ ਹਥਿਆਰਾ, ਇਹਦੇ ਤੋਂ ਵੱਡਾ ਹਥਿਆਰਾ ਕੋਈ ਨਹੀਂ। ਗੁਰੂ ਕੀ ਹੱਤਿਆ ਦਾ ਦੋਸ਼ ਦੁਨੀਆਂ ਦੀਆਂ ਸਾਰੀਆਂ ਹੱਤਿਆਵਾਂ ਦੇ ਦੋਸ਼ ਤੋਂ ਵੱਡਾ ਦੋਸ਼ ਹੈ ਗੁਰੂ ਹੱਤਿਆ। ਤੇ ਗੁਰੂ ਸਾਹਿਬ ਦੀ ਹੱਤਿਆ ਦਾ ਦੋਸ਼ ਇਸ ਪਾਪੀ ਚੰਦੂ ਦੇ ਮੱਥੇ ਤੇ ਲੱਗਾ, ਇਹਦੇ ਕਲੰਕ ਇਹਦੇ ਮੱਥੇ ਤੇ ਲੱਗਾ। ਇਸ ਕਰਕੇ ਕਹਿੰਦੇ ਬੜਾ ਵੱਡਾ ਹਥਿਆਰਾ, ਕ੍ਰੋਧੀ ਹੈ, ਕਪਟੀ ਹੈ, ਔਰ ਬਹਾ ਵੱਡਾ ਪਾਪੀ ਹੈ।
ਸੋ ਦਿਨ ਬੀਤ ਗਏ ਮਿਸ ਆਈ, ਛਾਇਓ ਸਭ ਜਗ ਤਮ ਸੁਮਦਾਏ।
ਚੌਥਾ ਦਿਨ ਬੀਤ ਗਿਆ, ਰਾਤ ਆ ਗਈ ਹੈ, ਪੰਜਵੀਂ ਰਾਤ ਹੈ, ਚੌਥਾ ਦਿਨ ਬਤੀਤ ਹੋ ਚੁੱਕਾ। ਚਾਰ ਦਿਨ ਤੇ ਪੰਜਵੀਂ ਰਾਤ ਇੱਕ ਘੁੱਟ ਪਾਣੀ ਦਾ ਪੀ ਕੇ ਨਹੀਂ ਵੇਖਿਆ ਇਨ੍ਹਾਂ ਦਿਨਾਂ ਵਿਚ। ਅੱਤ ਦੀ ਗਰਮੀ ਤਪਸ਼ ਪੈਂਦੀ, ਲੂਹਾਂ ਚੱਲਦੀਆਂ ਸਨ ਤੇ ਚੱਲਦੀਆਂ ਹੋਈਆਂ ਲੂਹਾਂ ਨਾਲ ਲੋਕ ਓਦਾਂ ਹੀ ਤਪ ਰਹੇ ਸੀ। ਇੱਥੇ ਤਾਂ ਤਪਦੀਆਂ ਲੋਹਾਂ ਤਪਾਈਆਂ ਗਈਆਂ ਨੇ, ਤਪਦਾ ਰੇਤਾ ਤਪਾਇਆ ਗਿਆ, ਇੱਥੇ ਪਾਣੀ ਨੂੰ ਖੁਲਾਇਆ ਗਿਆ ਤੇ ਅਨੇਕਾਂ ਤਸੀਹੇ ਤਪਸ਼ ਭਰੇ ਗੁਰੂ ਸਾਹਿਬ ਨੂੰ ਦਿੱਤੇ ਗਏ ਨੇ ਤੇ ਸਾਹਿਬ ਸੱਚੇ ਪਾਤਸ਼ਾਹ ਨੂੰ ਚਾਰ ਦਿਨ ਤੇ ਪੰਜਵੀਂ ਰਾਤ ਆ ਗਈ ਹੈ। ਪੀੜ ਵਾਸਤੇ ਜਲ ਨਹੀਂ, ਛਕਣ ਵਾਸਤੇ ਭੋਜਨ ਨਹੀਂ, ਔਰ ਇੱਥੋਂ ਤੱਕ ਕਿ ਸਤਿਗੁਰਾਂ ਨੂੰ ਲੇਟਣ ਤੱਕ ਨਹੀਂ ਦਿੱਤਾ ਗਿਆ, ਬਿਠਾਇਆ ਹੀ ਹੋਇਆ। ਅੱਜ ਵੀ ਪੰਜਵੀਂ ਰਾਤ ਆ ਗਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਠਾਇਆ ਹੋਇਆ।
ਅਰਧ ਰਾਤ ਜਾਨੀ ਜਬ ਹੋਈ, ਨੁਖਾ ਅਗੀ ਕੀ ਸੁਣ ਸੁਣ ਸੋਏ।
ਅੱਧੀ ਰਾਤ ਜਦੋਂ ਬੀਤ ਗਈ ਤੇ ਅੱਧੀ ਰਾਤ ਦਾ ਸਮਾਂ ਬੀਤਿਆ ਤੇ ਚੰਦੂ ਦੀ ਜਿਹੜੀ ਨੂੰਹ ਸੀ ਪਾਪੀ ਦੀ ਤੇ ਨੂੰਹ ਸੀ ਗੁਰੂ ਕੇ ਸਿੱਖ ਦੀ ਬੱਚੀ, ਇਹਦੇ ਲੜਕੇ ਨੂੰ ਵਿਆਹੀ ਹੋਈ ਸੀ, ਪਹਿਲਾਂ ਵੀ ਸਤਿਗੁਰਾਂ ਕੋਲ ਆਈ ਸੀ ਇੱਕ ਵਾਰ। ਉਹ ਸੁਣ ਸੁਣ ਕੇ ਰੋਜ਼ ਦੁਖੀ ਹੁੰਦੀ ਹੈ, ਜਦੋਂ ਉਹਨੂੰ ਪਤਾ ਲੱਗਦਾ ਅੱਜ ਸਤਿਗੁਰਾਂ ਨੂੰ ਇਹ ਤਸੀਹਾ ਦਿੱਤਾ, ਅੱਜ ਇਹ ਤਸ਼ੱਦਦ ਦਿੱਤਾ, ਪਤਾ ਤਾਂ ਲੱਗਦਾ ਸੀ ਘਰ ਚ ਜੋ ਰਹਿੰਦੀ ਸੀ, ਚੰਦੂ ਆ ਕੇ ਘਰ ਵੀ ਦੱਸਦਾ ਸੀ। ਸੁਣ ਸੁਣ ਕੇ ਉਹ ਬੱਚੀ ਦੁਖੀ ਹੁੰਦੀ ਸੀ, ਉਹ ਗੁਰਸਿੱਖ ਲੜਕੀ ਦੁਖੀ ਹੁੰਦੀ ਸੀ, ਅੱਧੀ ਰਾਤ ਦਾ ਸਮਾਂ ਉਹ ਸੁਣ ਕੇ ਦੁਖੀ ਹੋ ਰਹੀ ਹੈ।
ਸੰਕਟ ਮਾਂ ਪਾਏ ਕਰ ਰੋਈ,
ਬੜਾ ਭਾਰੀ ਸੰਕਟ ਹੈ, ਸਾਰਿਆਂ ਦੇ ਸਾਹਮਣੇ ਰੋ ਵੀ ਨਹੀਂ ਸੀ ਸਕਦੀ, ਲੁਕ ਲੁਕ ਕੇ ਰੋਂਦੀ ਹੈ। ਤੇ ਜਦੋਂ ਸਾਰੇ ਸੌ ਗਏ ਨੇ, ਉਹ ਲੜਕੀ ਨਹੀਂ ਸੁੱਤੀ, ਚੰਦੂ ਦੀ ਨੂੰਹ ਨਹੀਂ ਸੁੱਤੀ, ਅੱਖਾਂ ਭਰੀਆਂ ਹੋਈਆਂ, ਰੋ ਰਹੀ ਹੈ, ਕੁਰਲਾ ਰਹੀ ਹੈ।
ਖਾਨ ਪਾਨ ਕਰ ਕਰੇ ਨ ਕੋਈ,
ਲੱਗਾ ਕਿ ਸਤਿਗੁਰਾਂ ਨੇ ਕੁਝ ਖਾਨ ਪਾਨ ਨਹੀਂ ਕੀਤਾ, ਉਹ ਗੁਰਸਿੱਖ ਲੜਕੀ ਨੇ ਵੀ ਓਨੇ ਦਿਨ ਕੁਝ ਲੰਗਰ ਪ੍ਰਸ਼ਾਦਾ ਨਹੀਂ ਛਕਿਆ ਕਿ ਜੇ ਮੇਰੇ ਸਾਹਿਬ ਜੀ ਭੁੱਖੇ ਬੈਠੇ ਨੇ ਤੇ ਮੈਂ ਕਿਵੇਂ ਖਾ ਲਵਾਂ, ਇਸ ਪਾਪੀ ਦੇ ਘਰ ਦਾ ਅੱਜ ਤੋਂ ਬਾਅਦ ਮੈਂ ਵੀ ਨਹੀਂ ਖਾਣਾ, ਏਦਾਂ ਸੋਚ ਕੇ ਉਹ ਲੜਕੀ ਵੀ ਰੋ ਰਹੀ ਹੈ, ਕੁਰਲਾ ਰਹੀ ਹੈ। ਸੋਚਦੀ ਅੱਜ ਨੀ ਮੇਰੇ ਕੋਲੋਂ ਰਿਹਾ ਜਾਂਦਾ, ਮੈਂ ਸਤਿਗੁਰਾਂ ਕੋਲ ਜਾਵਾਂ। ਅੱਧੀ ਰਾਤ ਦਾ ਸਮਾਂ, ਸਾਰੇ ਸੌ ਚੁੱਕੇ ਸੀ ਘਰ ਦੇ, ਚੰਦੂ ਪਾਪੀ ਵੀ ਸੁੱਤਾ ਹੋਇਆ, ਲੜਕੀ ਸੋਚਦੀ ਹੈ, ਚੰਦੂ ਦੀ ਨੂੰਹ ਸੋਚਦੀ ਹੈ ਕਿ ਮੈਂ ਜਾ ਕੇ ਸਤਿਗੁਰਾਂ ਕੋਲ ਗੁਰੂ ਸਾਹਿਬ ਦੀ ਖਬਰ ਤਾਂ ਲਵਾਂ, ਮੇਰੇ ਸਤਿਗੁਰਾਂ ਦਾ ਹਾਲ ਕੀ ਹੈ, ਕਿਹੋ ਜਿਹੀ ਉਹਨਾਂ ਦੀ ਸਰੀਰ ਦੀ ਹਾਲਤ ਹੈ, ਮੈਂ ਜਾ ਕੇ ਵੇਖਾਂ।
ਕਰੈ ਕਹਾ ਸੁਣੋ ਸਭ ਹੋਰ ਕੇ,
ਜਾ ਕੇ ਪੁੱਛਾਂ ਤਾਂ ਸਹੀ ਮੇਰੇ ਸਤਿਗੁਰੂ ਜੀ ਕੀ ਕਹਿੰਦੇ ਨੇ, ਕੀ ਮੇਰੇ ਵਾਸਤੇ ਹੁਕਮ ਕਰਦੇ ਨੇ।
ਸਭ ਤੇ ਚੋਰੀ ਚੱਲ ਕਰ ਆਏ, ਖਰੇ ਸਿਪਾਹੀ ਛਿੜਕ ਹਟਾਏ।
ਸਾਰੇ ਸੌ ਚੁੱਕੇ ਸੀ, ਸਾਰਿਆਂ ਤੋਂ ਚੋਰੀ ਨਿਕਲ ਕੇ ਉਹ ਲੜਕੀ ਘਰੋਂ ਬਾਹਰ ਨਿਕਲੀ, ਜਿਸ ਹਵੇਲੀ ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਕੀਤਾ ਹੋਇਆ ਸੀ, ਉਥੇ ਆਈ ਦਰਵਾਜੇ ਕੋਲ ਤੇ ਅੱਗੇ ਸਿਪਾਹੀ ਖੜੇ ਸੀ, ਸਿਪਾਹੀਆਂ ਨੇ ਝਿੜਕ ਕੇ ਪਿੱਛੇ ਹਟਾ ਦਿੱਤਾ, ਨੇੜੇ ਨਹੀਂ ਆਉਣਾ, ਦੂਰ ਰਹਿ। ਸਿਪਾਹੀਆਂ ਨੇ, ਅੱਧੀ ਰਾਤ ਦਾ ਸਮਾਂ ਸੀ, ਸਿਪਾਹੀਆਂ ਨੇ ਝਿੜਕ ਕੇ ਨੂੰ ਪਿੱਛੇ ਕਰਕੇ ਹਟਾ ਦਿੱਤਾ।
ਸਭ ਕੰਚਨ ਕੇ ਭੁੱਖ ਨਦੀਨ,
ਹੱਥਾਂ ਵਿਚ ਕੜੇ ਪਾਏ ਸਨ ਸੋਨੇ ਦੇ, ਉਹ ਹੱਥੋਂ ਲਾਏ ਤੇ ਉਹਨਾਂ ਸਿਪਾਹੀਆਂ ਨੂੰ ਦਿੱਤੇ।
ਅੰਤਰ ਬਰੀ ਦਰਸ ਗੁਰ ਕੀਲ,
ਸਿਪਾਹੀਆਂ ਨੂੰ ਲਾਲਚ ਮਿਲ ਗਿਆ, ਤਵਾ ਮਿਲ ਗਿਆ ਤੇ ਉਹਨਾਂ ਨੇ ਅੰਦਰ ਜਾਣ ਦਿੱਤਾ। ਇਹ ਦਰਵਾਜ਼ਾ ਖੋਲਿਆ ਤੇ ਅੰਦਰ ਚਲੀ ਗਈ।
ਹੱਥ ਜੋਰ ਤਵ ਖਰੀ ਵਿਚਾਰੇ, ਮੈਂ ਅਪਰਾਧਨ ਪ੍ਰਭੂ ਤੁਮਾਰੇ।
ਤੋੜ ਕੇ ਅੱਗੇ ਸਤਿਗੁਰਾਂ ਦੇ ਖਲੋ ਗਈ, ਸਾਹਿਬਾਂ ਦੇ ਤਨ ਦੀ ਹਾਲਤ ਵੇਖੀ, ਵੇਖ ਕੇ ਰੋ ਪਈ ਤੇ ਕਹਿੰਦੀ, ਹੇ ਪਾਤਸ਼ਾਹ, ਮੈਂ ਵੀ ਤੁਹਾਡੀ ਅਪਰਾਧਣ ਹਾਂ, ਮੈਂ ਵੀ ਆਪ ਜੀ ਦੀ ਅਪਰਾਧਣ ਹਾਂ। ਪ੍ਰਭੂ ਜੀ,
ਕਸ਼ਟ ਇਤੇ ਸੁਣ ਜੀਵਤ ਰੇ,
ਮੇਰਾ ਅਪਰਾਧ ਇਹ ਹੈ ਕਿ ਤੁਹਾਡੇ ਇੰਨੇ ਕਸ਼ਟ ਸੁਣ ਕੇ ਵੀ ਮੈਂ ਹਾਲੇ ਤੱਕ ਜਿਉਂਦੀ ਹਾਂ, ਮਰੀ ਨਹੀਂ।
ਦੁਸ਼ਟ ਕੁਟੰਬ ਸਜਿਓ ਮੈਂ ਨਹੀਂ,
ਮੈਂ ਇਸ ਦੁਸ਼ਟ ਦਾ ਕੁਟੰਬ ਟੱਬਰ ਪਰਿਵਾਰ ਹਾਲੇ ਤੱਕ ਨਹੀਂ ਛੱਡਿਆ। ਮਹਾਰਾਜ, ਆਪ ਜੀ ਦਾ ਇੰਨਾ ਕਸ਼ਟ ਸੁਣ ਕੇ ਵੀ ਮੈਂ ਜਿਉਂਦੀ ਹਾਂ, ਮੇਰਾ ਇਹ ਅਪਰਾਧ ਹੈ ਕਿ ਮਹਾਰਾਜ ਮੈਂ ਇਸ ਦੁਸ਼ਟ ਦਾ ਪਾਪੀ ਦਾ ਘਰ ਤਿਆਗ ਕੇ ਹਾਲੇ ਨਹੀਂ ਮਰੀ।
ਚਲੇ ਨਹੀਂ ਕੁਛ ਮੇਰੇ ਉਚਾਰਾ, ਨਿਜ ਮਲ ਨੂੰ ਇੱਕ ਹੱਥ ਮਜਾਰਾ।
ਮਹਾਰਾਜ, ਮੇਰਾ ਕੋਈ ਚਾਰਾ ਨਹੀਂ ਪਿਆ ਚੱਲਦਾ, ਕੋਈ ਵਸ ਨਹੀਂ ਪਿਆ ਚੱਲਦਾ, ਮੇਰੇ ਹੱਥ ਵਿਚ ਬਸ ਸਿਰਫ ਇਹੀ ਇੱਕ ਚਾਰਾ ਕਿ ਮੈਂ ਆਪਣੇ ਪ੍ਰਾਣ ਘਾਤ ਕਰ ਸਕਦੀ ਹਾਂ, ਹੋਰ ਮੇਰੇ ਹੱਥ ਵਿਚ ਕੋਈ ਚਾਰਾ ਨਹੀਂ।
ਹੁਣ ਸਤਿਗੁਰ ਬੋਲੇ ਸੁਖਦਾਇਕ,
ਸੁਖਦਾ ਤੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਨਹੀਂ ਸੁਤਾ ਤੂੰ ਇਸ ਘਰ ਲਾਇਕ।
ਕਹਿੰਦੇ, ਹੇ ਬੇਟਾ, ਹੇ ਪੁੱਤਰੀ, ਤੂੰ ਇਸ ਘਰ ਦੇ ਲਾਇਕ ਹੀ ਨਹੀਂ ਹੈ, ਇਸ ਪਾਪੀ ਚੰਦੂ ਦੇ ਘਰ ਦੇ ਤੂੰ ਲਾਇਕ ਨਹੀਂ ਹੈ।
ਭਈ ਪ੍ਰਮਾਤ ਕਰੇ ਤਵ ਪਿਆਰੇ, ਚਲ ਬੋਚੇ ਚਲ ਸੰਗ ਹਮਾਰੇ।
ਕੱਲ ਸਵੇਰ ਦਾ ਸਮਾਂ ਹੋਣਾ ਨਾ, ਕੱਲ ਪ੍ਰਭਾਤ ਦਾ ਸਮਾਂ ਹੋਣਾ ਤੇ ਅਸੀਂ ਸੱਚਖੰਡ ਦੀ ਤਿਆਰੀ ਕਰ ਲਈ, ਕੱਲ ਸਵੇਰੇ ਅਸੀਂ ਸੱਚਖੰਡ ਚਾਲੇ ਪਾਉਣੇ ਨੇ। ਏਦਾਂ ਕਰ ਵੀ ਹੁਣ ਤੂੰ ਵੀ ਕੱਲ ਸਵੇਰੇ ਤਿਆਰੀ ਕਰ ਲੈ, ਜੇ ਤੂੰ ਜਾਣਾ ਚਾਹੁੰਦੀ ਹੈ ਤੇ ਕੱਲ ਸਵੇਰੇ ਤੂੰ ਵੀ ਆਪਣੇ ਪ੍ਰਾਣ ਤਿਆਗ ਦੇ।
ਬੋਲੀ ਸੇਵ ਜਥਾ ਮੈਂ ਲਾਇਕ, ਕਹਿ ਦੀਜੇ ਮੈਂ ਕਰੋ ਸੰਭਾਇਕ।
ਚਾਹੁੰਦੀ ਹਾਂ ਸਾਡੇ ਨਾਲ ਤੇ ਕੱਲ ਸਵੇਰੇ ਪ੍ਰਭਾਤ ਹੁੰਦਿਆਂ ਤੂੰ ਆਪਣਾ ਤਨ ਤਿਆਗ ਦੇ, ਕਿਉਂਕਿ ਅਸੀਂ ਵੀ ਕੱਲ ਨੂੰ ਆਪਣਾ ਸਰੀਰ ਤਿਆਗਣਾ ਹੈ। ਜਦੋਂ ਸਤਿਗੁਰਾਂ ਇਹ ਬਚਨ ਕਹੇ ਤੇ ਸੁਣ ਕੇ ਇਸ ਲੜਕੀ ਨੇ ਹੱਥ ਜੋੜੇ, ਹੱਥ ਜੋੜ ਕੇ ਕਹਿੰਦੀ ਹੈ, ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਦੱਸੋ, ਮੈਂ ਆਪ ਜੀ ਦੀ ਕੀ ਸੇਵਾ ਕਰ ਸਕਦੀ ਹਾਂ, ਕਿਹੜੀ ਸੇਵਾ ਵਿਚ ਆਪ ਜੀ ਦੇ ਹਾਜ਼ਰ ਹੋ ਸਕਦੀ ਹਾਂ, ਸੁਭਾਵਿਕ ਜੋ ਹੋ ਸਕੇ ਉਹ ਆਪ ਜੀ ਕਿਰਪਾ ਕਰਕੇ ਦੱਸੋ।
ਕਿਰਪਾ ਕਰੀ ਅਬ ਮੋਹੇ ਬਤਾਵਾ, ਪਿਆਰੀ ਪ੍ਰਾਨ ਨ ਜੀਵਨ ਭਾਵਾ।
ਕਿਰਪਾ ਕੀਤੀ ਹੈ, ਮੈਨੂੰ ਦੱਸ ਦਿੱਤਾ ਹੈ, ਇਸ ਕਰਕੇ ਮਹਾਰਾਜ ਮੈਨੂੰ ਹੁਣ ਇਹ ਜ਼ਿੰਦਗੀ ਨਹੀਂ ਪਾਉਂਦੀ, ਸਵੇਰ ਹੁੰਦਿਆਂ ਮੈਂ ਇਹ ਤਨ ਤਿਆਗ ਦੇਵਾਂਗੀ। ਸਵੇਰ ਹੁੰਦਿਆਂ ਦਿਨ ਚੜ੍ਹਦਿਆਂ ਤੱਕ ਮਹਾਰਾਜ ਮੈਂ ਇਹ ਸਰੀਰ ਤਿਆਗ ਦਿਆਂਗੀ, ਮੈਨੂੰ ਆਪ ਜੀ ਨੇ ਦੱਸ ਦਿੱਤਾ, ਆਪ ਜੀ ਦਾ ਧੰਨਵਾਦ, ਕਿਉਂਕਿ ਮੈਨੂੰ ਹੁਣ ਇਹ ਪ੍ਰਾਣ ਤੇ ਜੀਵਨ ਨਹੀਂ ਪਾਉਂਦੇ।
ਗੁਰ ਕੈ ਹਮਰੇ ਚਾਹ ਨ ਕੋਈ, ਜਾਓ ਅਬੈ ਕਲ ਚਿਤਰ ਚ ਸੋ ਜੋਏ।
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੇਟਾ ਸਾਨੂੰ ਕਿਸੇ ਪ੍ਰਕਾਰ ਦੀ ਸੇਵਾ ਦੀ ਇਸ ਵਕਤ ਕੋਈ ਚਾਹਨਾ ਨਹੀਂ, ਕਿਉਂਕਿ ਇਹਨੇ ਪੁੱਛਿਆ ਮਹਾਰਾਜ ਮੈਂ ਕੋਈ ਸੇਵਾ ਕਰਾਂ ਆਪ ਜੀ ਦੀ, ਦੱਸੋ ਹੁਕਮ ਕਰੋ। ਮਹਾਰਾਜ ਜੀ ਕਹਿੰਦੇ, ਸਾਨੂੰ ਇਸ ਵਕਤ ਕੋਈ ਚਾਹਨਾ ਨਹੀਂ ਹੈ, ਤੂੰ ਹੁਣ ਚਲੀ ਜਾ, ਤੇਰੇ ਚਿੱਤ ਵਿਚ ਜੋ ਆਉਂਦਾ ਹੈ ਉਸੇ ਤਰ੍ਹਾਂ ਕਰ।
ਹੁਣ ਗਮਨੀ ਮਿਥ ਨਿਸ਼ਚੈ ਕਰਕੇ, ਕਿਆ ਫਲ ਪਿਓ ਪ੍ਰਾਨਨ ਧਰਕੇ।
ਇਹਨੇ ਮੌਤ ਦਾ ਨਿਸ਼ਚਾ ਕਰ ਲਿਆ ਕਿ ਮਰਨਾ ਹੁਣ ਨਿਸ਼ਚਾ ਹੀ ਹੈ, ਸੁਬਹਾ ਅੰਮ੍ਰਿਤ ਵੇਲੇ ਸਰੀਰ ਤਿਆਗ ਦੇਣਾ, ਇਹ ਸੋਚ ਕੇ ਚਲੀ ਗਈ ਤੇ ਕਹਿੰਦੀ, ਹੁਣ ਪ੍ਰਾਣ ਧਰ ਕੇ ਮੈਂ ਫਲ ਵੀ ਕੀ ਪਾਉਣਾ, ਇਹ ਸਰੀਰ ਰੱਖ ਕੇ ਵੀ ਮੈਨੂੰ ਹੁਣ ਕੀ ਫਲ ਪ੍ਰਾਪਤ ਹੋਣਾ, ਇਸ ਪਾਪੀ ਦੇ ਘਰ ਵਿਚ ਰਹਿਣ ਨਾਲੋਂ ਚੰਗਾ ਮੈਂ ਤਨ ਤਿਆਗ ਕੇ ਸੱਚਖੰਡ ਚ ਗੁਰੂ ਸਾਹਿਬ ਦੇ ਚਰਨਾਂ ਚ ਵਸਾਂ, ਇਹਦੇ ਨਾਲੋਂ ਸਰਵੋਤਮ ਭਾਗ ਹੋਰ ਕੀ ਹੋ ਸਕਦੇ ਨੇ।
ਵਿਚੀ ਵਿਭਾਵਰ ਭਏ ਪਰਮਾਤੀ, ਬੈਠੇ ਰਹੇ ਗੁਰੂ ਤਿਸ ਭਾਂਤੇ।
ਰਾਤ ਬਤੀਤ ਹੋ ਗਈ, ਵਿਭਾਵਰ ਕਹਿੰਦੇ ਨੇ ਰਾਤ ਨੂੰ, ਰਾਤ ਬਤੀਤ ਹੋ ਗਈ, ਪ੍ਰਭਾਤ ਵੇਲਾ ਹੋ ਗਿਆ, ਗੁਰੂ ਅਰਜਨ ਸਾਹਿਬ ਜੀ ਅਡੋਲ ਚੌਂਕੜੇ ਤੇ ਉਸੇ ਤਰ੍ਹਾਂ ਹੀ ਬੈਠੇ ਹਨ। ਪੰਜਵੀਂ ਰਾਤ ਵੀ ਬੀਤ ਗਈ ਹੈ, ਅਡੋਲ ਚੌਂਕੜੇ ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅਡੋਲ ਬੈਠੇ ਨੇ, ਤਸ ਤੋਂ ਮਸ ਨਹੀਂ ਹੋਏ, ਆਪਣੀ ਸਮਾਧੀ ਵਿਚ ਸਥਿਤ ਹੋ ਕੇ ਬੈਠੇ ਹਨ।
ਸਗਰੇ ਨਗਰ ਪਏ ਹੋ ਬਡ ਰੋੜਾ, ਘਰ ਘਰ ਦਰ ਦਰ ਥੋੜਾ ਥੋੜਾ
ਬਾਹਰ ਹਾਲੇ ਕਿਸੇ ਨੂੰ ਖਬਰ ਨਹੀਂ ਪਹੁੰਚੀ ਕਿ ਅੰਦਰ ਕੀ ਹੋ ਰਿਹਾ ਸਾਰੇ ਲਾਹੌਰ ਸ਼ਹਿਰ ਵਿਚ ਰੋਲਾ ਪਿਆ ਹੋਇਆ ਘਰ ਘਰ ਦੇ ਵਿਚ ਰੋਲਾ ਪਿਆ ਹੋਇਆ ਕੰਨਾਂ ਦੇ ਵਿਚ ਇਕ ਦੂਜੇ ਨਾਲ ਗੱਲਾਂ ਕਰਦੇ ਨੇ ਸਿੱਖ ਪਤਾ ਨੀ ਕੀ ਹਾਲ ਹੋਵੇਗਾ ਸਤਿਗੁਰਾਂ ਦਾ ਕੀ ਅੰਦਰ ਹੋ ਰਿਹਾ ਬਾਹਰ ਕੋਈ ਉਗ ਸੁਗ ਨਹੀਂ ਕੋਈ ਖਬਰ ਨਹੀਂ ਪੰਜ ਦਿਨ ਹੋ ਚੱਲੇ ਨੇ ਕਹਿੰਦੇ ਇਸ ਤਰ੍ਹਾਂ ਬਾਹਰ ਰੋਲਾ ਪਿਆ ਥਾਂ ਥਾਂ ਤੇ ਰੋਲਾ ਪਿਆ ਹੋਇਆ ਹੈ
ਬਾਰ ਬਾਰ ਤਿਸ ਪੋਰ ਅਗਾਰੀ ਫਿਰ ਫਿਰ ਜਾਤ ਨਿਹਾਰ ਨਿਹਾਰੇ
ਸਿੱਖ ਦੇ ਉਹ ਬਾਰ ਬਾਰ ਆਉਂਦੇ ਨੇ ਦਰਵਾਜੇ ਮੂਹਰੇ ਜਿੱਥੇ ਸਤਿਗੁਰੂ ਜੀ ਅੰਦਰ ਕੈਦ ਦੇ ਨਾ ਉਸ ਦਰਵਾਜੇ ਦੇ ਕੋਲ ਬਾਰ ਬਾਰ ਆਉਂਦੇ ਨੇ ਸਿੱਖ ਪਰ ਅੱਗੋਂ ਦਰਵਾਜਾ ਬੰਦ ਹੀ ਮਿਲਦਾ ਦਰਵਾਜਾ ਖੁੱਲਦਾ ਨਹੀਂ ਹਰ ਵੇਲੇ ਦਰਵਾਜਾ ਬੰਦ ਹੀ ਮਿਲਦਾ ਬਾਰ ਬਾਰ ਆ ਕੇ ਵੇਖਦੇ ਨੇ ਕਿ ਦਰਵਾਜਾ ਮਿਲਿਆ ਹੋਇਆ ਹੈ
ਨਿਸ਼ਚਿਨ ਰਹਿ ਕੇ ਵਾਰ ਅਸੰਜਿਤ ਬਾਂਚਿਤ ਚਿਤ ਕਿਮ ਹੋਏ ਸੁਪੰਜਿਤ
ਆਉਂਦੇ ਰਾਤ ਨੂੰ ਦਰਵਾਜਾ ਬੰਦ ਜੇ ਦਿਨੇ ਆਉਂਦੇ ਦਿਨੇ ਵੀ ਬੰਦ ਰਾਤ ਦਿਨ ਦਰਵਾਜਾ ਬੰਦ ਹੀ ਰਹਿੰਦਾ ਹੈ ਤੇ ਜਦੋਂ ਆ ਕੇ ਵੇਖਦੇ ਨੇ ਨਾ ਤੇ ਵੇਖ ਕੇ ਸਿੱਖ ਸੋਚਦੇ ਨੇ ਮਾਲਕਾ ਇਹ ਦਰਵਾਜਾ ਤੋੜ ਕਿਉਂ ਨਹੀਂ ਦਿੰਦਾ ਸਾਨੂੰ ਪਤਾ ਲੱਗ ਜੇ ਕਿ ਅੰਦਰ ਸਤਿਗੁਰੂ ਜੀ ਕਿਵੇਂ ਬੈਠੇ ਨੇ ਉਨ੍ਹਾਂ ਦਾ ਕੀ ਹਾਲ ਹੈ ਇਹ ਦਰਵਾਜਾ ਟੁੱਟ ਕਿਉਂ ਨਹੀਂ ਜਾਂਦਾ ਕਹਿੰਦੇ ਏਦਾਂ ਗੁਰਸਿੱਖ ਮਨ ਹੀ ਮਨ ਜਿਵੇਂ ਜੋਦੜੀਆਂ ਕਰਦੇ ਨੇ
ਕਿਆ ਇਹ ਕਰੇ ਲਖੀ ਨਾ ਜਾਏ ਵਹਿਰ ਗੁਰੂ ਨਿਕਸਿਓ ਨਾ ਕਦਾਏ
ਪਤਾ ਨੀ ਅੰਦਰ ਇਹ ਕੀ ਕਰ ਰਿਹਾ ਪਾਪੇ ਚੰਦੂ ਪਤਾ ਨੀ ਜਿਹੜਾ ਬਾਹਰ ਪਹਿਲਾਂ ਮਹਾਰਾਜ ਜੀ ਦੇ ਖਿਲਾਫ਼ ਨਿੰਦਾ ਚੁਗਲੀਆਂ ਕਰਦਾ ਸੀ ਅੰਦਰ ਪਤਾ ਨੀ ਕੀ ਕਰਦਾ ਹੋਵੇਗਾ ਕੁਝ ਨੀ ਪਤਾ ਕੁਝ ਨੀ ਜਾਣਿਆ ਜਾ ਰਿਹਾ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਬਾਹਰ ਨਿਕਲੇ ਹੀ ਨੀ ਨਿਕਲਣਗੇ ਕਿ ਨਹੀਂ ਇਹ ਵੀ ਫਿਕਰ ਹੈ ਸਿੱਖਾਂ ਦੇ ਮਨਾਂ ਚ
ਪੰਚੋ ਸਿੱਖ ਨਹੀਂ ਪੁਨਹਿਰੇ
ਤਾਂ ਹੀ ਸਤਿਗੁਰਾਂ ਦੇ ਨਾਲ ਜਿਹੜੇ ਪੰਜ ਸਿੱਖ ਆਏ ਸਨ ਭਾਈ ਵਿਧੀ ਚੰਦ ਭਾਈ ਜੇਠਾ ਭਾਈ ਪੈੜਾ ਭਾਈ ਲੰਗਾ ਭਾਈ ਪੁਰਾਣਾ ਉਨ੍ਹਾਂ ਪੰਜਾਂ ਸਿੱਖਾਂ ਵਿਚੋਂ ਵੀ ਕੋਈ ਨਜ਼ਰ ਨਹੀਂ ਆਇਆ ਉਹ ਪੰਜ ਸਿੱਖ ਵੀ ਨਾਲ ਦੇ ਨਜ਼ਰ ਨਹੀਂ ਆਏ
ਕਹਾ ਮਚ ਸੁਣੇ ਨਾ ਫੇਰੇ
ਉਹ ਕਿੱਥੇ ਚਲੇ ਗਏ ਨਾ ਉਨ੍ਹਾਂ ਦੀ ਕਦੇ ਆਵਾਜ਼ ਸੁਣੀ ਪਹਿਲੇ ਦਿਨ ਤਾਂ ਬਾਣੀ ਦੀ ਆਵਾਜ਼ ਸੁਣਦੇ ਸੀ ਹੁਣ ਆਉਂਦੇ ਆ ਆਵਾਜ਼ ਵੀ ਕੋਈ ਅੰਦਰੋਂ ਨਹੀਂ ਆਉਂਦੀ
ਦੁਰ ਦੁਰ ਮਿਲੇ ਕਰੇ ਗੁਰਬਾਪ
ਲੁਕ ਲੁਕ ਕੇ ਸਿੱਖ ਛੁਪ ਛੁਪ ਕੇ ਆਪਸ ਵਿਚ ਮਿਲਦੇ ਨੇ ਤੇ ਫਿਰ ਮਿਲ ਕੇ ਆਪਸ ਵਿਚ ਗੱਲਾਂ ਕਰਦੇ ਨੇ
ਕਰੇ ਪਤ ਕੀ ਕਿਆ ਉਤਪਾਤ
ਪਾਪੀ ਚੰਦੂ ਕੀ ਉਪਦਰਵ ਕਰਦਾ ਹੋਵੇਗਾ ਕੀ ਕਰਦਾ ਹੋਵੇਗਾ ਸਤਿਗੁਰਾਂ ਦੇ ਨਾਲ ਪਤਾ ਨੀ ਕਿਵੇਂ ਪੇਸ਼ ਆਉਂਦਾ ਹੋਵੇਗਾ ਇਸ ਤਰ੍ਹਾਂ ਸਿੱਖ ਆਪਸ ਚ ਗੱਲਾਂ ਕਰਦੇ ਨੇ
ਜਦ ਕੇ ਅੰਤਰ ਲੈ ਪ੍ਰਵੇਸ਼ਾ
ਜਦੋਂ ਦਾ ਸਤਿਗੁਰਾਂ ਨੂੰ ਅੰਦਰ ਲੈ ਕੇ ਗਿਆ ਹੈ ਪਾਪੀ ਚੰਦੂ ਜਦੋਂ ਦਾ ਸਤਿਗੁਰਾਂ ਨੂੰ ਅੰਦਰ ਲੈ ਕੇ ਪ੍ਰਵੇਸ਼ ਕੀਤਾ ਹੈ
ਕਿਮ ਕਲੇਸ਼ ਦੇ ਸੁਣਿਓ ਨਾ ਲੇਖਿਆ
ਪਤਾ ਨੀ ਕੀ ਜਾਣੀਏ ਕਿਸ ਤਰ੍ਹਾਂ ਦੇ ਕਲੇਸ਼ ਦਿੱਤੇ ਨੇ ਸਤਿਗੁਰਾਂ ਨੂੰ ਸਾਨੂੰ ਤਾਂ ਬਾਹਰ ਖਬਰ ਤੱਕ ਹੀ ਨਹੀਂ ਉਹ ਸੋਗ ਹੀ ਨਹੀਂ ਹਾਲੇ ਤੱਕ ਮਿਲੀ ਕਿ ਅੰਦਰ ਸਤਿਗੁਰਾਂ ਦਾ ਕੀ ਹਾਲ ਹੋਵੇਗਾ
ਵਸਨੇ ਚਲਾ ਜਤਨ ਕੁਛ ਹੋਏ ਨਾ
ਸਾਡਾ ਕੋਈ ਵਸ ਨਹੀਂ ਚੱਲਦਾ ਅਸੀਂ ਕਰੀਏ ਕਿ ਸਾਡਾ ਕੋਈ ਯਤਨ ਨਹੀਂ ਪਿਆ ਚੱਲਦਾ ਅਸੀਂ ਕੀ ਕਰੀਏ
ਸਮੀਪੀ ਜੁੱਤ ਡਿੱਗ ਕੋਈ ਨਾ
ਕਿਉਂਕਿ ਨਾ ਬਾਦਸ਼ਾਹ ਦਾ ਕੋਈ ਬੰਦਾ ਇੱਥੇ ਨਾ ਬਾਦਸ਼ਾਹ ਇੱਥੇ ਹੈ ਬਾਦਸ਼ਾਹ ਦਾ ਕੋਈ ਨਿਕਟਵਰਤੀ ਹੋਵੇ ਉਹਦੇ ਤੱਕ ਹੀ ਪਹੁੰਚ ਕਰੀਏ ਸਾਡੀ ਕਿਸੇ ਤੱਕ ਪਹੁੰਚ ਨਹੀਂ ਕਿਸੇ ਤੱਕ ਗਮਤਾ ਨਹੀਂ
ਧਰਮਸ਼ਾਲਾ ਮਿਲ ਮਿਲ ਪੁੱਛਤਾਵੇ ਨੇ ਦਿਨ ਮੈਂ ਵਿਵਹਾਰ ਚਲਾਵਾਂ
ਨਾ ਬਾਦਸ਼ਾਹ ਨੇੜੇ ਆ ਨਾ ਕੋਈ ਬਾਦਸ਼ਾਹ ਦਾ ਨਿਕਟਵਰਤੀ ਨੇੜੇ ਹੈ ਇੱਦਾਂ ਸਿੱਖ ਆਪਸ ਵਿਚ ਮਿਲ ਮਿਲ ਕੇ ਧਰਮਸ਼ਾਲਾ ਚ ਗੁਰੂ ਘਰ ਵਿਚ ਪਛਤਾਵਾ ਕਰਦੇ ਨੇ ਔਰ ਗੁਰਸਿੱਖਾਂ ਦਾ ਕਿਸੇ ਕੰਮ ਕਾਰ ਵਿਚ ਚਿੱਤ ਨਹੀਂ ਲੱਗਦਾ ਕਈਆਂ ਦੀਆਂ ਦੁਕਾਨਾਂ ਕਈ ਦਿਨਾਂ ਤੋਂ ਬੰਦ ਨੇ ਵਪਾਰ ਬੰਦ ਹੈ ਇੱਦਾਂ ਸਭ ਆਪਣੇ ਕਾਰ ਵਿਹਾਰ ਛੱਡ ਕੇ ਇੱਕੋ ਫਿਕਰ ਚ ਚਿੰਤਾ ਚ ਲੱਗੇ ਹੋਏ ਨੇ
ਖਾਨ ਪਾਨ ਰੁਚਤੇ ਨਾ ਕਰੇ
ਨਾ ਕੋਈ ਖਾਨ ਚੰਗੀ ਤਰ੍ਹਾਂ ਕਰਦਾ ਨਾ ਕੋਈ ਪਾਨ ਖਾਨ ਪਾਨ ਦੀ ਵੀ ਰੁਚੀ ਨਹੀਂ ਸਿੱਖਾਂ ਨੂੰ ਲੰਗਰ ਪ੍ਰਸ਼ਾਦਾ ਵੀ ਚੰਗਾ ਨਹੀਂ ਲੱਗਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਪਤਾ ਨੀ ਕੀ ਹੁੰਦਾ ਹੋਵੇਗਾ ਪੰਜ ਦਿਨ ਹੋ ਗਏ ਨੇ ਅੱਜ ਅੰਦਰ ਸਤਿਗੁਰਾਂ ਨੂੰ ਇਸ ਤਰ੍ਹਾਂ ਸਿੱਖ ਪਰੇਸ਼ਾਨ ਹਨ
ਸਤਿਗੁਰ ਪਾਪੀ ਕੇ ਬਸ ਪਰੇ
ਨੇ ਸਿੱਖ ਕੇ ਸਤਿਗੁਰੂ ਜੀ ਪਾਪੀ ਦੇ ਵਸ ਪਏ ਹੋਏ ਨੇ ਚੰਦੂ ਬੜਾ ਵੱਡਾ ਮਹਾਪਾਪੀ ਮਹਾ ਹਥਿਆਰ ਹੈ ਉਹਦੇ ਵਸ ਗੁਰੂ ਸਾਹਿਬ ਪਏ ਹੋਏ ਨੇ
ਨਿਰੰਕਾਲ ਕੋ ਦੁਸ਼ ਕਰੰਤਾ ਨਿਕਟ ਮੁਗਲ ਚੁਗਰੀ ਉਗਲੰਤਾ
ਚੰਦੂ ਤਾਂ ਬੜੇ ਲੰਮੇ ਸਮੇਂ ਤੋਂ ਸਤਿਗੁਰਾਂ ਨਾਲ ਦੁਸ਼ ਰੱਖਦਾ ਹੈ ਔਰ ਹਰ ਵੇਲੇ ਬਾਦਸ਼ਾਹ ਕੋਲ ਚੁਗਲੀਆਂ ਕਰਦਾ ਰਹਿੰਦਾ ਸੀ ਸਤਿਗੁਰਾਂ ਦੀਆਂ ਹਰ ਵੇਲੇ ਮਹਾਰਾਜ ਜੀ ਦੇ ਬਰ ਖਿਲਾਫ ਹੀ ਸੋਚਦਾ ਤੇ ਚਿਪਕਦਾ ਸੀ
ਸਤਿਗੁਰ ਨਾ ਤਾਲੇ ਨਾ ਕਦਾ ਇਹ ਮਨਵਾਲ ਤਿਲਕੀ ਤੇ ਆਵੇ
ਸੋਚਦੇ ਨੇ ਆਪਸ ਵਿਚ ਗੱਲਾਂ ਕਰਦੇ ਨੇ ਜ਼ਰੂਰ ਚੰਦੂ ਸਤਿਗੁਰਾਂ ਨੂੰ ਆਪਣੀ ਲੜਕੀ ਦਾ ਰਿਸ਼ਤਾ ਮਨਵਾਉਂਦਾ ਹੋਵੇਗਾ ਪਰ ਸਤਿਗੁਰਾਂ ਨੇ ਇਹਦੀ ਲੜਕੀ ਦਾ ਨਾਤਾ ਨਹੀਂ ਮੰਨਣਾ ਉਨ੍ਹਾਂ ਨੇ ਇਹਦੀ ਲੜਕੀ ਦਾ ਨਾਤਾ ਨਹੀਂ ਕਬੂਲ ਕਰਨਾ ਤੇ ਇਹ ਸਤਿਗੁਰਾਂ ਨੂੰ ਮਨਾਉਂਦਾ ਹੋਣਾ ਸਤਿਗੁਰੂ ਜੀ ਨਹੀਂ ਮੰਨਦੇ ਹੋਣੇ
ਸਤਿਗੁਰੂ ਤਿਆਗੇ ਲੈ ਸਗਾਏ ਇਹੀ ਬਾਤਿਆ ਛੇ ਮਨੇ ਆਏ
ਇਹ ਸਿੱਖ ਸੋਚਦੇ ਨੇ ਜੇ ਗੁਰੂ ਸਾਹਿਬ ਮੰਨ ਹੀ ਲੈਣ ਤੇ ਚੰਗਾ ਹੈ ਹੁਣ ਹੱਥ ਤਿਆਗ ਕੇ ਇਹਦੀ ਲੜਕੀ ਦਾ ਰਿਸ਼ਤਾ ਮੰਨ ਹੀ ਲੈਣ ਤੇ ਚੰਗਾ ਜੇ ਮੰਨ ਲੈਣਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਛੁੱਟ ਜਾਣਗੇ
ਦੋਏਰਾ ਉੱਠਿਓ ਪ੍ਰਾਤ ਚੰਦੋ ਦੁਸ਼ਟ ਚਿਤੋਤ ਚਿਤ ਗੁਰ ਬਾਤ
ਰਾਤ ਬਤੀਤ ਹੋ ਗਈ ਅਗਲਾ ਦਿਨ ਚੜਿਆ ਤੇ ਚੰਦੂ ਦੁਸ਼ਟ ਪਾਪੀ ਆਪਣੇ ਚਿੱਤ ਵਿਚ ਸਤਿਗੁਰਾਂ ਬਾਰੇ ਸੋਚ ਰਿਹਾ ਸਵੇਰੇ ਉੱਠਦਿਆਂ ਮਹਾਰਾਜ ਜੀ ਬਾਰੇ ਆਪਣੇ ਚਿੱਤ ਚ ਸੋਚਦਾ
ਅੱਜ ਮਨਾਵੋ ਜੀ ਵਿੱਚੋਂ ਨਾਏ ਤਕਰੋ ਘਾਤ
ਅੱਜ ਅਖੀਰਲਾ ਦਿਨ ਹੈ ਅੱਜ ਜੇ ਮੰਨ ਗਏ ਤਾਂ ਠੀਕ ਨਹੀਂ ਤਾਂ ਅੱਜ ਉਨ੍ਹਾਂ ਦੇ ਮੈਂ ਪ੍ਰਾਣ ਘਾਤ ਕਰ ਦਿਆਂਗਾ ਹੁਣ ਹੋਰ ਲੰਮਾ ਸਮਾਂ ਨਹੀਂ ਮੈਂ ਵੇਖਣਾ ਬਥੇਰੇ ਹੱਥ ਕਰਕੇ ਵੇਖ ਲਏ ਨੇ ਉਪਾਅ ਕਰਕੇ ਵੇਖ ਲਏ ਨੇ ਨਹੀਂ ਗੱਲ ਬਣੀ ਅੱਜ ਅਖੀਰਲਾ ਦਿਨ ਹੈ ਅੱਜ ਮੈਂ ਉਨ੍ਹਾਂ ਨੂੰ ਗੱਲ ਬਣਾਵਾਂਗਾ ਤੇ ਛੱਡ ਦਿਆਂਗਾ ਜੇ ਨਾ ਮੰਨੇ ਤੇ ਉਨ੍ਹਾਂ ਦੇ ਪ੍ਰਾਣ ਘਾਤ ਕਰਾਂਗਾ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜਿਵੇਂ ਸੱਚਖੰਡ ਜਾ ਰਹੇ ਨੇ ਤੇ ਫਿਰ ਉਹ ਪੰਜ ਸਿੱਖ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਜਿਵੇਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸ ਰਹੇ ਨੇ ਕਿ ਪਾਤਸ਼ਾਹ ਜਿਹੜੇ ਤਸੀਹੇ ਅਸੀਂ ਵੇਖ ਕੇ ਆਏ ਹਾਂ ਵੇਖ ਕੇ ਪਤਾ ਨਹੀਂ ਕਿਉਂ ਸਾਡੀ ਮੌਤ ਨਹੀਂ ਹੋਈ ਸਾਡੇ ਹਿਰਦੇ ਸ਼ਾਇਦ ਪੱਥਰ ਨਾਲੋਂ ਵੀ ਜ਼ਿਆਦਾ ਸਖ਼ਤ ਤੇ ਕਠੋਰ ਸਨ ਇਹ ਸਾਹਿਬਾਂ ਤੇ ਇੰਨੇ ਤਸੀਹੇ ਵੇਖ ਕੇ ਵੀ ਅਸੀਂ ਜਿਉਂਦੇ ਹੀ ਵਾਪਸ ਮੁੜ ਆਏ ਹਾਂ ਤੇ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਪ੍ਰਣ ਕਰ ਰਹੇ ਨੇ ਕਸਮਾਂ ਖਾ ਰਹੇ ਨੇ ਉਹ ਕਥਾਵਾਂ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਚਿੱਤ ਤਾਂ ਕਰਦਾ ਸੀ ਕਿ ਸਾਰੀ ਕਥਾ ਆਪ ਜੀ ਨਾਲ ਦਾਸ ਹੀ ਸਾਂਝੀ ਕਰੇ ਪਰ ਕੱਲ ਦਾਸ ਪਟਨਾ ਸਾਹਿਬ ਦੀ ਯਾਤਰਾ ਤੇ ਜਾ ਰਿਹਾ ਪੰਜ ਛੇ ਦਿਨਾਂ ਵਾਸਤੇ ਤੇ ਦਾਸ ਤੋਂ ਪਿੱਛੋਂ ਸਿੰਘ ਸਾਹਿਬ ਜੀ ਗਿਆਨੀ ਸਿੰਘ ਜੀ ਆਪ ਜੀ ਨੂੰ ਇਹ ਸਾਰੀ ਕਥਾ ਸਰਵਣ ਕਰਾਉਣਗੇ ਗੁਰੂ ਕਾ ਪਵਿੱਤਰ ਪਾਵਨ ਇਤਿਹਾਸ ਹੈ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ